ਸਾਹਿਬ ਸਾਹਿਬ ਜੀ ਧਾਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹੋ ਪਰ ਆਣ ਮਥਰਾ ਖਿੱਚ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ ਉਦਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਓ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਧੰਨ 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 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਬਖਸ਼ੇ ਹੋਏ ਉਦਮ ਦੇ ਨਾਲ ਸਤਿਗੁਰਾਂ ਦੀ ਹੀ ਛਤਰ ਛਾਇਆ ਹੇਠ ਬੜੇ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਮਨਾ ਰਹੀਆਂ ਹਨ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਜਿੰਨਾ ਸਮਾਂ ਸਤਿਗੁਰ ਬਖਸ਼ਦੇ ਨੇ ਗੁਰੂ ਮਹਾਰਾਜ ਜੀ ਦਾ ਅਮਰ ਉਪਦੇਸ਼ ਅਮਰ ਇਤਿਹਾਸ ਅਮਰ ਵਿਚਾਰਾਂ ਨੂੰ ਸਰਵਣ ਕਰੀਏ ਗੁਰਪੁਰਬ ਮਨਾਉਣ ਦਾ ਕੁਝ ਲਾਹਾ ਪਹਿਲੇ ਦਿਨ ਜੋ ਬੇਨਤੀ ਕੀਤੀ ਸੀ ਜਾਣਨਾ ਜੇ ਜਾਣ ਲਿਆ ਤਾਂ ਸਭ ਕੁਝ ਸੱਚ ਹੈ ਜੇ ਨਾ ਜਾਣਿਆ ਤਾਂ ਸਭ ਕੁਝ ਝੂਠ ਹੈ ਬਿਨ ਬੂਝੇ ਮਿਥਿਆ ਸਭ ਪੈ ਗੁਰਪੁਰਬ ਮਨਾਓ ਫਰਜ਼ ਬਣਦਾ ਹੈ ਉਦਮ ਬਖਸ਼ਦੇ ਨੇ ਮਹਾਰਾਜ ਪਰ ਬੇਨਤੀ ਹੈ ਆਏ ਸਾਲ ਨੌ ਗੁਰੂ ਸਾਹਿਬਾਂ ਦੇ ਤਿੰਨ ਗੁਰਪੁਰਬ ਆਉਂਦੇ ਨੇ ਇੱਕ ਸਾਲ ਵਿੱਚ ਦੋ ਗੁਰੂ ਸਾਹਿਬਾਂ ਦੇ ਚਾਰ ਆਉਂਦੇ ਨੇ ਇਕੱਤੀ ਗੁਰਪੁਰਬ ਇੱਕ ਸਾਲ ਵਿੱਚ ਆਉਂਦੇ ਨੇ ਦੂਸਰੀ ਪਾਤਸ਼ਾਹੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਤਿੰਨ ਤਿੰਨ ਗੁਰਪੁਰਬ ਨੇ ਇੱਕ ਪ੍ਰਕਾਸ਼ ਦਿਹਾੜਾ ਇੱਕ ਗੁਰਗੱਦੀ ਦਿਹਾੜਾ ਇੱਕ ਜੋਤੀ ਜੋਤ ਸਮਾਉਣ ਦਾ ਦਿਹਾੜਾ ਇਹ ਨੌ ਤੀਆ ਸਤਾਈ ਹੋ ਗਏ ਦੋ ਗੁਰੂ ਸਾਹਿਬ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਹੈ ਜੋਤੀ ਜੋਤ ਗੁਰਪੁਰਬ ਵੀ ਹੈ ਪਰ ਉਹਨਾਂ ਦਾ ਗੁਰਗੱਦੀ ਦਿਵਸ ਨਹੀਂ ਹੈ ਉਹਨਾਂ ਦੇ ਦੋ ਨੇ ਕਿਉਂਕਿ ਉਹ ਅਕਾਲ ਪੁਰਖ ਵੱਲੋਂ ਹੀ ਸਿੰਘਾਸਣ ਦੇ ਕੇ ਭੇਜੇ ਗਏ ਨੇ ਗੁਰਗੱਦੀ ਤੇ ਬਿਰਾਜਮਾਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਨ੍ਹਾਂ ਦੇ ਵੀ ਦੋ ਗੁਰਪੁਰਬ ਨੇ ਤੀਜਾ ਨਹੀਂ ਹੈ ਇਨ੍ਹਾਂ ਦਾ ਪਹਿਲਾ ਪ੍ਰਕਾਸ਼ ਵੀ ਹੈ ਸਾਡੇ ਕੋਲ ਗੁਰਗੱਦੀ ਦਿਵਸ ਵੀ ਹੈ ਇਨ੍ਹਾਂ ਦਾ ਜੋਤੀ ਜੋ ਸਮਾਉਣ ਦਾ ਗੁਰਪੁਰਬ ਹੋਣਾ ਹੀ ਨਹੀਂ ਕਿਉਂਕਿ ਸ਼ਬਦ ਅਮਰ ਹੈ ਅੱਜ ਕਿਹਾ ਖੋਲ ਸਤਿ ਇਸ ਤਰ੍ਹਾਂ ਇਕੱਤੀ ਗੁਰਪੁਰਬ ਬਣਦੇ ਨੇ ਜੋ ਸਤਿਗੁਰਾਂ ਦੇ ਸਾਨੂੰ ਉਪਲਬਧ ਨੇ ਗੁਰਪੁਰਬ ਮਨਾਓ ਜ਼ਰੂਰ ਪਰ ਬੇਨਤੀ ਹੈ ਸਾਰੇ ਸਤਿਗੁਰਾਂ ਦੇ ਮਨਾਓ ਥੋੜੇ ਗੁਰੂ ਸਾਹਿਬਾਂ ਦੇ ਗੁਰਪੁਰਬਾਂ ਤੇ ਅਸੀਂ ਬਹੁਤ ਇਕੱਠ ਮੱਠ ਕਰਦੇ ਹਾਂ ਤੇ ਬਾਕੀ ਨਹੀਂ ਗੁਰੂ ਘਰਾਂ ਵਿਚ ਘੱਟੇ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਉਹਦਾ ਫਰਕ ਕੀ ਪਿਆ ਜਿੰਨੀ ਸੰਗਤ ਤੁਸੀਂ ਬੈਠੇ ਹੋ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਵੀ ਨਾਮ ਪਤਾ ਹੈ ਮਾਤਾ ਜੀ ਦਾ ਵੀ ਪਤਾ ਹੈ ਉਹਨਾਂ ਦੇ ਘਰੋਂ ਉਹਨਾਂ ਦਾ ਵੀ ਪਤਾ ਹੈ ਪੁੱਤਰਾਂ ਦਾ ਵੀ ਪਤਾ ਹੈ ਦਸਵੇਂ ਪਾਤਸ਼ਾਹ ਜੀ ਦਾ ਸਾਰਿਆਂ ਨੂੰ ਪਤਾ ਹੈ ਪਰ ਕੋਈ ਪੁੱਛੇ ਗੁਰੂ ਅੰਗਦ ਦੇਵ ਜੀ ਦੀ ਮਾਂ ਕੌਣ ਸੀ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਵਾਲੀ ਦਾ ਕੀ ਨਾਂ ਸੀ? ਉਥੇ ਫਿਰ ਤੁਹਾਡੀ ਗੱਲ ਨੀ, ਉਥੇ ਸਾਡਾ ਲਾਣਾ ਵੀ ਚੁੱਪੇ ਖੋ ਸਤਨਾਮ, ਕੱਲੀ ਤੁਹਾਡਿਆਂ ਦੀ ਗੱਲ ਨੀ। ਹੁਣ ਦੋ ਤਿੰਨ ਗੁਰੂ ਸਾਹਿਬਾਂ ਦੇ ਨਾਂ ਕਿਉਂ ਯਾਦ ਨੇ ਤੁਹਾਡੇ? ਕਿਉਂਕਿ ਵਾਰ ਵਾਰ ਉਨ੍ਹਾਂ ਦਾ ਸਟੇਜਾਂ ਤੇ ਜ਼ਿਕਰ ਹੁੰਦਾ, ਵਾਰ ਵਾਰ ਦੁਹਰਾਏ ਜਾ ਰਹੇ ਨੇ। ਪੰਜ ਛੇ ਗੁਰੂ ਸਾਹਿਬ ਐਸੇ ਨੇ ਜਿਨ੍ਹਾਂ ਦਾ ਨੋ ਹੀ ਨੀ, ਉਨ੍ਹਾਂ ਦੇ ਇਤਿਹਾਸ ਤੋਂ ਅਸੀਂ ਕਰਨੀ ਤੋਂ ਵਾਂਝੇ। ਜੇ ਉਨ੍ਹਾਂ ਦੇ ਵੀ ਗੁਰਪੁਰਬ ਮਨਾਏ ਜਾਣ, ਸਾਨੂੰ ਸਾਡੇ ਬੱਚਿਆਂ ਨੂੰ ਦਸਾਂ ਪਾਤਸ਼ਾਹਾਂ ਦੀ ਬੰਸਾਵਲੀ ਦਾ, ਉਨ੍ਹਾਂ ਦੇ ਜੀਵਨ ਦਾ ਪਤਾ ਲੱਗੇ। ਸੋ ਬਹੁਤੇ ਇਕੱਠ ਮੱਠ ਕਰਨ ਦੀ ਲੋੜ ਨੀ ਪ੍ਰੇਮੀਓ, ਢੋਲ ਢਮੱਕਿਆਂ ਦੀ ਲੋੜ ਨੀ। ਜਿਸ ਗੁਰੂ ਸਾਹਿਬ ਦਾ ਗੁਰਪੁਰਬ ਹੋਵੇ, ਅਵਤਾਰ ਗੁਰਗੱਦੀ ਜੋਤੀ ਜੋਤ, ਉਸ ਦਿਨ ਉਸੇ ਗੁਰੂ ਸਾਹਿਬ ਦਾ ਜ਼ਿਕਰ ਹੋਵੇ, ਉਸੇ ਗੁਰੂ ਸਾਹਿਬ ਦੀ ਬਾਣੀ ਦਾ ਗਾਇਨ ਹੋਵੇ, ਉਸੇ ਦੇ ਇਤਿਹਾਸ ਨਾਲ ਜੁੜਿਆ ਜਾਵੇ, ਬਹੁਤ ਫਾਇਦਾ ਹੋਵੇਗਾ। ਕਿਉਂਕਿ ਮੀਡੀਆ ਵੀ ਸਾਡੇ ਕੋਲ ਬਹੁਤਾ ਨਹੀਂ ਹੈ, ਲਿਟਰੇਚਰ ਵੀ ਸਾਡੇ ਕੋਲ ਨਹੀਂ ਹੈ। ਥੋੜੀ ਜਿਹੀ ਕੈੜੀ ਜਿਹੀ ਗੱਲ ਹੈ, ਕਿਉਂ ਨਹੀਂ ਹੈ? ਇਹ ਦੋ ਗੱਲਾਂ ਕਿਉਂ ਨਹੀਂ ਹੈ? ਇਨ੍ਹਾਂ ਦੀ ਤੁਸੀਂ ਲੋੜ ਨਹੀਂ ਸਮਝੀ। ਅੱਜ ਕੇ ਆਖੋ ਸਤਨਾਮ, ਇਹ ਨਹੀਂ ਕਿ ਅਸੀਂ ਕਰ ਨਹੀਂ ਸਕਦੇ। ਇੱਕ ਇੱਕ ਸਿੱਖ ਐਡਾ ਅਮੀਰ ਬੈਠਾ ਹੈ, ਕੱਲਾ ਕੱਲਾ ਚੈਨਲ ਲਾ ਸਕਦਾ, ਕੱਲਾ ਕੱਲਾ ਇਤਿਹਾਸ ਗੁਰੂ ਦਸਾਂ ਸਤਾਂ ਦਾ ਪ੍ਰਕਾਸ਼ ਕਰਕੇ ਵੰਡ ਸਕਦਾ, ਪਰ ਅਸੀਂ ਲੋੜ ਨਹੀਂ ਮੰਨੀ ਗੁਰਸਿੱਖ ਪਿਆਰਿਓ। ਮੀਡੀਆ ਦਾ ਯੁੱਗ ਹੈ, ਪਬਲਿਸਿਟੀ ਦਾ ਯੁੱਗ ਹੈ, ਉਸ ਅਸੀਂ ਬਹੁਤ ਪਛੜੇ ਹੋਏ ਹਾਂ। ਦਸਾਂ ਪਾਤਸ਼ਾਹਾਂ ਦੇ ਗੁਰਪੁਰਬ ਜ਼ਰੂਰ ਮਨਾਓ, ਨਗਰ ਕੀਰਤਨ ਕਰਦੇ ਹੋ ਤੁਸੀਂ ਕਰਮਾਂ ਵਾਲੇ ਹੋ। ਪਹਿਲਾਂ ਇਹਦਾ ਨਾਂ ਜਲੂਸ ਹੁੰਦਾ ਸੀ, ਹੁਣ ਨਗਰ ਕੀਰਤਨ ਕਰਤਾ। ਕਿਉਂ ਕਰਦੇ ਹੈ? ਇਹ ਦਿਨ ਕਿਉਂ ਮਨਾਉਂਦੇ ਹੋ ਪ੍ਰੇਮੀਓ? ਇਹਨੂੰ ਸਮਝੋ। ਗੁਰੂ ਮਹਾਰਾਜ ਦੇ ਗੁਰਪੁਰਬ ਬੜੇ ਬੜੇ ਅਡੰਬਰ ਸਾਡੇ ਦੇਸ਼ ਵਿਚ ਰਿਵਾਜ ਹੈ। ਮਾਂ ਬਾਪ ਦੀ ਕਬਰ ਮੜੀ ਤੇ ਦੀਵਾ ਰੱਖਣਾ ਤੁਹਾਡੇ ਇਨ੍ਹਾਂ ਦੇਸ਼ਾਂ ਵਿਚ ਰਿਵਾਜ ਹੈ। ਫੁੱਲਾਂ ਦਾ ਗੁਲਦਸਤਾ ਰੱਖਦੇ ਨੇ, ਬੜੀ ਦੂਰੋਂ ਦੂਰੋਂ ਆ ਕੇ ਬੱਚੇ ਰੱਖ ਕੇ ਜਾਂਦੇ ਆ ਪਿਓ ਦੀ ਕਬਰ ਦੇ ਉੱਤੇ। ਉਹ ਜਿਹੜਾ ਦੀਵਾ ਰੱਖਦੇ ਆ ਮੁਸਲਮਾਨ ਵੀਰ, ਉਹਨੂੰ ਚਿਰਾਗ ਕਹਿੰਦੇ ਨੇ। ਕਿਸੇ ਦੀ ਮੜੀ ਤੇ ਜਦੋਂ ਦੀਵਾ ਰੱਖਿਆ ਹੈ, ਉਹ ਦੀਵੇ ਦਾ ਨਾ ਤਾਂ ਮੜੀ ਵਾਲੇ ਨੂੰ ਫਾਇਦਾ, ਉਹ ਤੇ ਉੱਥੇ ਹੈ ਹੀ ਨਹੀਂ। ਉੱਥੇ ਹੈ ਹੀ ਨਹੀਂ, ਕੀ ਫਾਇਦਾ ਕਰੂਗਾ? ਜਿਹਦੀ ਕਬਰ ਤੇ ਦੀਵਾ ਰੱਖਿਆ ਉਹਨੂੰ ਕੋਈ ਫਾਇਦਾ ਨਹੀਂ। ਨੰਬਰ ਦੋ, ਉਸ ਦੀਵੇ ਦਾ ਕਿਸੇ ਮੁਸਾਫਰ ਨੂੰ ਵੀ ਕੋਈ ਫਾਇਦਾ ਨਹੀਂ, ਆਉਂਦਾ ਜਾਂਦਾ ਰਸਤਾ ਹੀ ਦੇਖ ਲਵੇ, ਇੰਨੀ ਵੀ ਉਹ ਚ ਸ਼ਕਤੀ ਨਹੀਂ ਹੈ। ਪਰ ਇੱਕ ਬਹੁਤ ਵੱਡਾ ਗੁਣ ਹੈ ਉਹਦੇ ਵਿੱਚ, ਜਦੋਂ ਕਿਸੇ ਕਬਰ ਮੜੀ ਤੇ ਦੀਵਾ ਰੱਖਾਂਗੇ, ਕਿਸੇ ਕਬਰ ਤੇ ਕੋਈ ਫੁੱਲਾਂ ਦਾ ਗੁਲਦਸਤਾ ਰੱਖੂਗਾ, ਜਿੰਨੇ ਵੀ ਉਸ ਦੀਵੇ ਨੂੰ ਮੱਚਦੇ ਨੂੰ ਦੇਖਣਗੇ ਨਾ, ਉਹ ਇੱਕ ਅਹਿਸਾਸ ਕਰਨਗੇ ਇਹਦੀ ਔਲਾਦ ਜਿਉਂਦੀ ਹੈ। ਅੱਜ ਕੇ ਆਖੋ ਸਤਨਾਮ, ਇਹਦਾ ਵੰਸ਼ ਚੱਲ ਰਿਹਾ। ਕਿਉਂਕਿ ਮੜੀ ਤੇ ਦੀਵਾ ਕੋਈ ਤਾਂ ਹੀ ਰੱਖਦਾ ਜੇ ਵੰਸ਼ ਚੱਲਦੀ ਹੋਵੇ, ਨਹੀਂ ਕਿੱਥੇ ਪੁੱਛਿਆ ਜਾਂਦਾ। ਇਹ ਜਿਹੜੇ ਆਪਾਂ ਅਡੰਬਰ ਬੜੇ ਬੜੇ ਰਚਦੇ ਹਾਂ, ਮੈਂ ਖਿਮਾ ਮੰਗਦਾ ਗੁਰੂ ਜੀ ਨੂੰ, ਇਹਦਾ ਕੋਈ ਫਾਇਦਾ ਨਹੀਂ ਹੈ। ਕਿਤੇ ਅਹਿਸਾਨ ਕਰੋ, ਗੁਰੂ ਜੀ ਦੇ ਫਾਇਦੇ ਖਾਤਰ ਕਰਦੇ, ਨਹੀਂ ਨਹੀਂ। ਇਹ ਸੰਸਾਰ ਨੂੰ ਪਤਾ ਲੱਗ ਜਾਂਦਾ ਗੁਰੂ ਨਾਨਕ ਦੇ ਪੁੱਤ ਜਿਉਂਦੇ ਹੈ। ਅੱਜ ਕੇ ਆਖੋ ਸਤਨਾਮ, ਗੁਰੂ ਗੋਬਿੰਦ ਸਿੰਘ ਦੇ ਪੁੱਤ ਜਿਉਂਦੇ ਹੈ, ਸੰਸਾਰ ਨੂੰ ਪਤਾ ਲੱਗਦਾ। ਥੋੜੀ ਜਿਹੀ ਦੁੱਖ ਦੀ ਗੱਲ ਹੈ, ਸਹਾਰ ਲਿਓ, ਸੰਸਾਰ ਨੂੰ ਤਾਂ ਪਤਾ ਲਾਉਣੇ ਪਰ ਆਪਾਂ ਨੂੰ ਨਹੀਂ ਲੱਗਿਆ। ਅੱਜ ਕੇ ਆਖੋ ਸਤਨਾਮ, ਜਿਹਨੇ ਲਾਉਣਾ ਸੀ ਉਹਨੂੰ ਲੱਗਿਆ ਨਹੀਂ। ਬੜੇ ਬੜੇ ਨਗਰ ਕੀਰਤਨ ਹੋਣੇ, ਕਰੋ, ਖਿਮਾ ਕਰਕੇ ਹੀ ਬਚਨ ਕਰਨੇ ਪੈਣੇ, ਸੱਚਾਈ ਟੀਵੀ ਦੇ ਚੈਨਲ ਤੱਕ ਰਹਿ ਗਏ, ਅਖਬਾਰਾਂ ਵਿਚ ਫੋਟੋਆਂ ਆ ਗਈਆਂ, ਪਬਲਿਸਿਟੀ ਹੋ ਗਈ, ਫਲਾਣੇ ਗੁਰਦੁਆਰਿਆਂ ਨੇ ਵੱਡਾ ਜਲੂਸ ਕੱਢਿਆ। ਕਿਰਪਾ ਰੱਬ ਦੀ, ਜਿੱਦਣ ਨਗਰ ਕੀਰਤਨ ਹੁੰਦਾ ਨਾ, ਪੀਲੀਆਂ ਹੀ ਪੱਗਾਂ, ਪੀਲੀਆਂ ਹੀ ਚੁੰਨੀਆਂ, ਪੀਲੇ ਹੀ ਝੰਡੇ, ਅਸਮਾਨ ਪੀਲਾ ਹੋਇਆ ਪਿਆ ਹੁੰਦਾ ਪੱਗਾਂ ਦੇ ਨਾਲ, ਪੱਗ ਖੋਲ ਕੇ ਦੇਖੋ ਹੇਠ ਕੁਛ ਹੈ ਹੀ ਨਹੀਂ, ਨਿਸ਼ਾਨ ਸਾਹਿਬ ਗੱਡਿਆ ਹੋਇਆ ਥੜਾ ਹੈ ਹੀ ਨਹੀਂ। ਫੇਰ ਕਿਹਨੂੰ ਦਿਖਾਇਆ ਉਹ ਲੋਕਾਂ ਨੂੰ? ਪਬਲਿਸਿਟੀ ਕੇਵਲ, ਬਸ ਹੋਰ ਕੁਝ ਨਹੀਂ। ਉਹਦੇ ਵਿਚੋਂ ਕੁਝ ਜਾਣਨਾ ਸੀ। ਤੁਹਾਡੇ ਚਰਨਾਂ ਚ ਬੇਨਤੀ ਕਰਾਂ, ਹਰ ਗੁਰਪੁਰਬ ਵਿਚੋਂ ਇਕ ਨੁਕਤਾ ਲਾਓ, ਬਹੁਤਿਆਂ ਦੀ ਲੋੜ ਨਹੀਂ। ਜਿਹੜਾ ਤੁਸੀਂ ਪਾਠ ਪੜ੍ਹਦੇ ਹੋ ਨਾ, ਕਿਣਕਾ ਏਕ ਜਿਸ ਜੀਵ ਸਾਵੇ, ਕੀ ਅਰਥ ਹੈ ਇਹਦਾ? ਵੇ ਕੀ ਹੁੰਦਾ ਕਿਣਕਾ? ਨਿਤਨੇਮ ਕੀਤਾ ਸਾਰਾ ਨਿਤ ਤੇ ਵਸਾ ਹੋਣਾ, ਇਕ ਕਿਣਕਾ ਹੀ ਇਕ ਅੱਖਰੇ ਅੰਦਰ ਵਸਾ ਲੈ ਇਕ ਦਿਨ ਦੇ ਨਿਤਨੇਮ ਚੋ। ਐ ਨੀ ਕਿ ਕਿਣਕੇ ਨਾਲੇ ਸਰ ਜਾਣੇ, ਨਹੀਂ ਨਹੀਂ, ਇਕ ਨਿਤਨੇਮ ਚੋ, ਇਕ ਦਿਨ ਦੇ ਸਿਮਰਨ ਵਿਚੋਂ, ਇਕ ਗੁਰਪੁਰਬ ਵਿਚੋਂ ਇਕ ਨੁਕਤਾ ਲਓ। ਤੇ ਤੁਹਾਨੂੰ ਹੋਰ ਬੇਨਤੀ ਕਰਾਂ, ਕਹਾਣੀਆਂ ਨਾਲ ਨਾ ਜੁੜਿਆ ਕਰੋ, ਕਹਾਣੀਆਂ ਨੂੰ ਯਾਦ ਵੀ ਨਾ ਰੱਖਿਆ ਕਰੋ। ਇਹ ਸਾਡੇ ਲਾਣੇ ਨੇ ਤੁਹਾਨੂੰ ਕਹਾਣੀਆਂ ਨਾਲ ਜੋੜਿਆ ਵੈ, ਤੇ 95% ਕਹਾਣੀਆਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬਾਬਿਆਂ ਦੀਆਂ ਹੀ ਚੱਲਦੀਆਂ। ਅੱਜ ਕੇ ਅਖੋਸਤ ਨਾ ਗੁਰੂ ਸਾਹਿਬ ਦਾ ਜੀਵਨ, ਨਾ ਸ਼ਹੀਦਾਂ ਦਾ ਜੀਵਨ, ਨਾ ਗੁਰਮਤ ਦਾ ਉਪਦੇਸ਼, ਬਾਬਿਆਂ ਦੇ ਜੀਵਨ। ਦੁੱਖ ਮਨਾਊਗਾ ਮੇਰਾ ਕੋਈ ਵੀਰ ਜ਼ਰੂਰ, ਭਾਈ ਤਾਰੂ ਸਿੰਘ ਜੀ ਦੀ ਕਦੇ ਬਰਸੀ ਨਹੀਂ ਮਨਾਈ ਹੋਣੀ ਤੁਸੀਂ, ਗਿਆਨੀ ਮਨੀ ਸਿੰਘ ਜੀ ਦੀ ਮਨਾਈ ਹੈ ਇਸ ਗੁਰਦੁਆਰੇ? ਮਤੀ ਦਾਸ ਜੀ ਨੂੰ ਯਾਦ ਕੀਤਾ ਜਿਹਨੇ ਆਰੇ ਨਾਲ ਤੰਚ ਰਾਇਆ? ਬਾਬਿਆਂ ਦੀਆਂ ਪਤਾ ਨੀ ਕਿੰਨੀਆਂ ਮਨਾਉਂਦੇ ਹੋਣੇ ਅੱਜ ਕੇ ਕੋ ਸਤਨਾਮ। ਉਹ ਤਾਂ ਆਏ ਵੀ ਇੱਕ, ਕਿਉਂਕਿ ਮੇਰੇ ਵਰਗੇ ਬਾਬੇ ਸਾਲ ਚ 5-4 ਚਲੇ ਜਾਂਦੇ ਤੇ ਬਰਸੀਆਂ ਵਧੀ ਜਾਂਦੀਆਂ, ਜਿਨ੍ਹਾਂ ਦੀਆਂ ਮਨਾਉਣੀਆਂ ਸੀ। ਤੁਸੀਂ ਆਪਣੀ ਜੜ ਨੂੰ ਛੱਡ ਕੇ ਟਾਹਣੀਆਂ ਨਾਲ ਜੁੜ ਗਏ। ਮਹਾਰਾਜ ਦੀ ਬਾਣੀ ਨੇ ਬਚਨ ਕਰ ਦਿੱਤਾ, ਮੂਲ ਛੋੜ ਡਾਲੀ ਲਾਗੇ, ਬਸ ਨਾ ਭੁੱਲ ਜਾਣੂ, ਮੂਲ ਛੱਡ ਦਿੱਤਾ ਸੀ, ਟਾਹਣੀਆਂ ਪਕੜ ਲਈਆਂ। ਗੁਰਪੁਰਬ ਮਨਾਓ, ਇਕ ਗੁਰਪੁਰਬ ਵਿਚੋਂ ਇਕ ਨੁਕਤਾ ਲਓ। ਹੁਣ ਮੈਂ ਚਰਨਾਂ ਚ ਹੱਥ ਬੰਨ ਕੇ ਪੁੱਛਦਾ ਤੁਹਾਨੂੰ, ਪੰਜਵੇਂ ਪਾਤਸ਼ਾਹ ਦਾ ਗੁਰਪੁਰਬ ਤਾਂ ਪਿਛਲੇ ਸਾਲ ਵੀ ਮਨਾਇਆ ਹੋਣਾ, ਮੈਨੂੰ ਦੱਸੋ ਕੋਈ ਗੱਲ ਯਾਦ ਹੈਗੀ ਕਿ ਮੈਂ ਆ ਫਲਾਣੀ ਗੱਲ ਧਾਰਨ ਕੀਤੀ ਸੀ ਗੁਰਪੁਰਬ ਚੋਂ, ਆ ਨੁਕਤਾ ਗ੍ਰਹਿਣ ਕੀਤਾ ਸੀ ਮੈਂ? ਹੋ ਮੇਰੇ ਗੱਲ ਯਾਦ ਆਉਂਦੀ ਹੈ, ਕੇਸਗੜ੍ਹ ਆਨੰਦਗੜ੍ਹ ਸਾਹਿਬ ਦੀ ਕੀਰਤਨ ਹੋ ਰਿਹਾ ਸੀ, ਭਾਈ ਸੁਥਰੇ ਸ਼ਾਹ ਜੀ ਆਏ, ਰਾਗੀਆਂ ਨੂੰ ਗਾਲ ਕੱਢੀ ਕੀਰਤਨ ਕਰਦਿਆਂ ਨੂੰ, ਤੇ ਗਾਲ ਕੱਢ ਕੇ ਨੱਠ ਗਿਆ, ਕਿਉਂਕਿ 14ਵੀਂ ਵਿਦਿਆ ਹੀ ਇਹੀ ਹੈ, ਖਾ ਕੇ ਪੈ ਜਾਓ ਤੇ ਮਾਰ ਕੇ ਭੱਜ ਜਾਓ, ਅੱਜ ਕੇ ਆਖੋ ਸਤਨਾਮ, ਇਹ ਵਿਦਿਆ ਹੀ ਇਹੀ। ਰੌਲਾ ਪੈ ਗਿਆ, ਰੈਗੀ ਸਿੰਘਾਂ ਨੇ ਮਹਾਰਾਜ ਕੋਲ ਸ਼ਿਕਾਇਤ ਕੀਤੀ, ਮਹਾਰਾਜ ਕਿੰਨਾ ਪਿਆਰਾ ਸਿੱਖ ਹੈ ਤੁਹਾਡਾ, ਸਾਨੂੰ ਕੀਰਤਨ ਕਰਦਿਆਂ ਨੂੰ ਗਲਤ ਸ਼ਬਦ ਬੋਲੇ? ਕਹਿੰਦੇ ਭਾਈ ਪੁੱਛੇਗੇ, ਕਈ ਦਿਨ ਆਇਆ ਹੀ ਨਹੀਂ, ਜਿੱਦਣ ਆਇਆ ਰੈਗੀਆਂ ਨੇ ਜਦੇ ਬਾਜਾ ਬੰਦ ਕਰਤਾ, ਕਹਿੰਦੇ ਜੀ ਆ ਗਿਆ, ਅਸੀਂ ਕੀਰਤਨ ਤਾਂ ਕਰਾਂਗੇ, ਪਹਿਲਾਂ ਇਹਨੂੰ ਪੁੱਛੋ। ਮਹਾਰਾਜ ਕਹਿੰਦੇ ਸਾਈਆਂ, ਗੁਰੂ ਕੇ ਕੀਰਤਨੀ ਹੈ, ਤੂੰ ਗਲਤ ਸ਼ਬਦ ਕਿਉਂ ਬੋਲਿਆ? ਕਹਿੰਦਾ ਜੀ ਝੂਠ ਬੋਲਦੇ, ਮੈਂ ਤਾਂ ਬੋਲਿਆ ਹੀ ਨਹੀਂ। ਉਹ 5-4 ਹੋਰ ਬੈਠੇ ਤੇ ਮੇਰੇ ਵਰਗੇ, ਉਹ ਖੜੇ ਹੋ ਗਏ, ਕਹਿੰਦੇ ਅਸੀਂ ਵੀ ਉੱਥੀ ਤੇ ਬੋਲਿਆ ਤਾਂ। ਕਿਸੇ ਨੂੰ ਧੱਕਾ ਦੇ ਕੇ ਗੇਰਨਾ ਹੋਵੇ ਨਾ, 15 ਜਣੇ ਤਿਆਰ ਹੋਣਗੇ, ਡਿੱਗੇ ਨੂੰ ਠਾਲਣਾ ਹੋਵੇ 3 ਵੀ ਨਹੀਂ ਲੱਭਣੇ, ਸਤਨਾਮ ਸਾਡਾ ਸੁਭਾਅ ਹੋ ਗਿਆ। ਸਾਡੇ ਸਾਹਮਣੇ ਗਾਲ ਕੱਢੀਏ, ਬਾਜਾਂ ਵਾਲੇ ਕਹਿੰਦੇ ਹੁਣ ਦੱਸ। ਕਹਿੰਦਾ ਮੈਂ ਤਾਂ ਮੰਨੂਗਾ, ਇਹ ਜਿਹੜੇ ਰਾਗੀ ਸਿੰਘ ਕਹਿੰਦੇ ਨੇ ਸਾਨੂੰ ਗਾਲ ਕੱਢੀ 10-15 ਦਿਨ ਹੋ ਗਏ, ਇਹਨਾਂ ਨੂੰ ਇਹ ਮੈਨੂੰ ਦੱਸਣ ਕਿ ਉਦਣ ਇਹ ਸ਼ਬਦ ਕਿਹੜਾ ਪੜ੍ਹਦੇ ਤੇ, ਜਿੱਦਣ ਮੈਂ ਗਾਲ ਕੱਢੀ ਕਹਿੰਦਾ ਮੈਂ ਮੰਨ ਜੂੰਗਾ। ਮਹਾਰਾਜ ਕਹਿੰਦੇ ਰਾਗੀ ਉਹ ਦੱਸੋ ਜਦੋਂ ਇਹਨੇ ਗਾਲ ਕੱਢੀ ਤੁਸੀਂ ਕਿਹੜੇ ਸ਼ਬਦ ਪੜ੍ਹਦੇ ਤੇ? ਉਹ ਰਾਗੀ ਕਹਿੰਦੇ ਮਹਾਰਾਜ ਸ਼ਬਦ ਤਾਂ ਯਾਦ ਨਹੀਂ। ਮਹਾਰਾਜ ਕਹਿੰਦੇ ਫਿਰ ਕੀ ਕਹੀਏ ਤੁਹਾਨੂੰ, ਸ਼ਬਦ ਯਾਦ ਨਹੀਂ, ਜਿਹੜਾ ਪੜ੍ਹਦੇ ਸੀ ਇਹਦੀ ਗਾਲ ਯਾਦ ਰਹਿ ਗਈ, ਉਹ ਤੁਸੀਂ ਸ਼ਬਦ ਨਹੀਂ ਸੀ ਪੜ੍ਹਦੇ। ਸਾਡਾ ਵੀ ਇਹੀ ਹਾਲ ਹੈ, ਲੱਖਾਂ ਦਾ ਇਕੱਠ ਹੋ ਗਿਆ ਜੀ, ਢੋਲ ਟਮੱਕੇ ਵੱਜੇ ਜੀ, ਲੰਗਰ ਬੜੇ ਲੱਗੇ, ਛਬੀਲਾਂ ਬੜੀਆਂ ਲੱਗੀਆਂ, ਗੱਲ ਕੋਈ ਯਾਦ ਹੀ ਨਹੀਂ ਰਹੀ ਜਿਹੜੀ ਗੁਰੂ ਅਰਜਨ ਦੀ ਰੱਖਣੀ ਸੀ। ਅੱਜ ਕੇ ਆਖੋ ਸਤ ਇਚੋ ਉੱਚੇ ਉੱਠੋ ਕੁਝ। ਸਿੱਖੀ ਪ੍ਰੋਗਰੈਸਿਵ ਧਰਮ ਹੈ, ਡਿਵੈਲਪਡ ਧਰਮ ਹੈ, ਪਿਛਾਂ ਖਿੱਚੂ ਵਿਚਾਰ ਨਾ ਲਿਆਓ। ਇੱਥੇ ਚੰਦਰਮਾ ਤੇ ਲੋਕ ਛੋਲੇ ਬੀਜੇ ਨੂੰ ਫਿਰਦੇ, ਅਸੀਂ ਅਜੇ ਸੜਕਾਂ ਤੇ ਤੁਰੇ ਫਿਰਦੇ ਹਾਂ। ਅੱਜ ਕੇ ਆਖੋ ਸਤਨਾਮ ਕੁਝ ਡਿਵੈਲਪਮੈਂਟ ਲਿਆ, ਸਾਰੀ ਬਾਣੀ ਸੈਂਟੀਫਿਕ ਹੈ, ਟੈਕਨੀਕਲ ਹੈ, ਇਹਨੂੰ ਪੁਰਾਣੀਆਂ ਕਹਾਣੀਆਂ ਘੁਣੀਆਂ ਨਾਲ ਜੋੜ ਕੇ ਤੇ ਤੁਹਾਨੂੰ ਬੇਨਤੀ ਕਰਾਂ, ਬਾਣੀ ਨੂੰ ਕਦੇ ਵੀ ਮੁਕਤੀ ਖਾਤਰ ਨਾ ਪੜਿਓ, ਬਾਣੀ ਨੂੰ ਕਦੇ ਵੀ ਅਗਲੇ ਜਹਾਨ ਖਾਤਰ ਨਾ ਪੜਿਓ। ਇਹਨੂੰ ਜੇ ਪੜ੍ਹਨਾ ਸੁਣਨਾ ਇੱਥੇ ਦੇ ਜੀਵਨ ਵਿੱਚ ਵਰਤ ਲਓ। ਅੱਜ ਕੇ ਆਖੋ ਸਤ ਇਹ ਜੀਵਨ ਜਾਚ ਸਿਖਾਉਂਦੀ ਹੈ। ਤੁਸੀਂ ਕਹੋਗੇ ਮੁਕਤੀ ਖਾਤਰ ਤਾਂ ਬਾਣੀ ਵਿਚ ਲਿਖਿਆ, ਕਿਵੇਂ ਮਿਲੂਗੀ? ਪ੍ਰੇਮੀਓ ਜਿਹਨੂੰ ਜਿਉਣਾ ਆ ਗਿਆ ਉਹਦਾ ਮਰਨਾ ਸਫਲ ਹੋ ਗਿਆ। ਅੱਜ ਕੇ ਆਖੋ ਸਤ ਜੋ ਜੀਵਨ ਮਰਨਾ ਜਾਣੇ ਸੋ ਪੰਚ ਸੈਲ ਸੁਖ ਮਨ, ਜਿਹਨੂੰ ਜਿਉਣਾ ਆ ਗਿਆ ਉਹਦੀ ਮੌਤ ਸਫਲ ਹੈ, ਉਹ ਤਾਂ ਜਿਉਂਦੇ ਹੀ ਮੁਕਤਾ, ਉਹਨੇ ਕਹਾਂ ਜਾ ਕੇ ਮੁਕਤੀ ਕੀ ਲੈਣੀ ਹੈ? ਅਸੀਂ ਅੰਧ ਵਿਸ਼ਵਾਸੀ ਵਿਚ ਸਾਡੇ ਗਿਆਨਾਂ ਸੂ ਹੈਗੇ, ਕਈ ਸੁਣੇ ਹੋਣੇ ਤੁਸੀਂ, ਜਪਜੀ ਸਾਹਿਬ ਦੀ ਕਥਾ ਕਰਦੇ ਕਹਿੰਦੇ ਫਲਾਣੀ ਪੌੜੀ ਪੜਿਆ ਕਰ ਤੇਰੇ ਗੋਡੇ ਦੁਖਣ ਤੇ ਅੜ ਜਾਣਗੇ। ਬੀਬੀ ਉਹ ਫਲਾਣੀ ਪੌੜੀ ਪੜੇ ਕਰੋ, ਥੋੜਾ ਮਾਈਗ੍ਰੇਨ ਅੜ ਜੂਗਾ, ਫਲਾਣੀ ਪੌੜੀ ਪੜ ਤੇਰੇ ਟਰੱਕ ਚੱਲ ਪੈਣਗੇ, ਕਿੱਧਰ ਨੂੰ ਜਾਊਗੀ ਸਿੱਖੀ ਗੁਰਸਿੱਖ ਪਿਆਰੇ? ਜਪਜੀ ਸਾਹਿਬ ਵੀ ਬਿਚਾਰੀ ਵੱਢ ਵੱਢ ਕੇ ਰੱਖਤੀ, ਅਪਲਾਣੀ ਪੌੜੀ ਪੜਨਾ ਕੁਝ ਹੋਜੂ। ਦੇਖੋ ਇਕ ਹੋਰ ਚੱਲੇ ਕੰਮ ਛਾਪ ਛਾਪੇ ਖਾਨੇ ਵਾਲੇ ਨੇ, ਦੁੱਖ ਭੰਜਣੀ ਸਾਹਿਬ ਦਾ ਪਾਠ ਬੀਬੀਆਂ ਬਹੁਤ ਕਰਦੀਆਂ ਬਈ, ਕੋ ਹਟਿਆ ਦੁੱਖ? ਹਾਂ ਬੀਬੀਓ ਸਿੱਖੋ, ਇਹਦਾ ਇੱਕ ਇੱਕ ਅੱਖਰ ਦੁੱਖ ਭੰਜਨ ਤੇਰਾ ਨਾਮ। ਚਾਰ ਸ਼ਬਦ ਕਿਉਂ ਕੱਢ ਲੈ ਤੁਸੀਂ ਦੁੱਖ ਦੂਰ ਕਰਨਗੇ ਤੇ ਬਾਕੀ ਬਾਬਾ ਦੁੱਖ ਦਿੰਦਾ? ਕਿਹੜਾ ਸ਼ਬਦ ਹੈ ਬਾਣੀ ਦਾ ਜਿਹੜਾ ਸੁਖ ਰੂਪ ਨਾ ਹੋਵੇ? ਸਾਡੇ ਵਿਚ ਪਤਾ ਨੀ ਕਿੱਥੇ ਜਾ ਕੇ ਆਪਾਂ ਖੜਾਂਗੇ, ਸਾਡੇ ਤਾਂ ਦਰਸ਼ਨ ਦਾਰੇ ਹੈ। ਆ ਦੇਖ ਲੋ ਇਕ ਹੋਰ ਕੰਮ ਚੱਲਿਆ, ਬੜੇ ਸੱਜਣ ਨੇ, ਕੋਈ ਨੁਕਤਾ ਚੀਨੀ ਨੀ ਸਮਝਣੀ, ਜੇ ਸਮਝਣੀ ਹੈ ਸਮਝ ਵੀ ਲਿਓ। ਆ ਪਿੱਛੇ ਦੋ ਸਾਲ ਚੱਲਦਾ ਰਿਹਾ, ਕਹਿੰਦੇ ਇਕ ਬੱਚੇ ਨੇ 350 ਬਾਣੀ ਯਾਦ ਕਰੀ ਹੈ, 250 ਬਾਣੀ ਯਾਦ ਕਰੀ ਇੱਕ ਬੱਚੇ ਨੇ। ਤੁਸੀਂ ਸੁਣਿਆ ਕਿ ਨਹੀਂ? ਦੇਖਿਆ ਟੀਵੀ ਚ? ਮੈਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਾਹਿਬ ਤੋਂ ਪੁੱਛਿਆ, ਮੈਂ ਕਿਹਾ ਸਿੰਘ ਸਾਹਿਬ ਜੀ ਮੇਰੀ ਜ਼ਿੰਦਗੀ ਲੰਘ ਗਈ, ਸੱਚ ਕਥਾ ਸੂਰਜ ਪ੍ਰਕਾਸ਼ ਦੀਆਂ ਹੋ ਗਈਆਂ, ਬਾਣੀ ਦੀਆਂ ਹੋ ਗਈਆਂ, ਮੈਨੂੰ ਵੀ ਦੱਸ ਦੋ ਵੀ 350 ਬਾਣੀ ਕਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿਚ? 250 ਬਾਣੀ ਹੈ ਕਿਹੜੀ ਗੁਰੂ ਗ੍ਰੰਥ ਸਾਹਿਬ ਜਿਹੜੀ ਯਾਦ ਕੀਤੀ ਹੈ? ਪ੍ਰੇਮੀਓ ਬਚਣ ਦਾ ਸਮਾਂ ਹੈ, ਦਿਖਾਵੇ ਕਰਨ ਦਾ ਸਮਾਂ ਲੰਘ ਚੁੱਕਿਆ, ਹੁਣ ਬਚੋ। ਇੰਨਾ ਕੁਝ ਕੀਤਾ ਜਾ ਰਿਹਾ ਗੁਰੂ ਘਰ ਵਿਚ ਜਿਹੜਾ 100% ਗੁਰੂ ਤੋਂ ਉਲਟ ਹੈ। ਅੱਜ ਕੇ ਆਖੋ ਸਤ ਖਤਰਾ ਤੇ ਇਹੀ ਹੁੰਦਾ ਨਾ, ਬਾਹਰ ਦੀ ਮਾਰ ਤੋਂ ਬੰਦਾ ਬਚ ਜਾਂਦਾ, ਘਰ ਦੀ ਮਾਰ ਬਹੁਤ ਮਾੜੀ ਹੁੰਦੀ ਹੈ, ਘਰ ਦੀ ਫੁੱਟ ਬਹੁਤ ਮਾੜੀ ਹੁੰਦੀ ਹੈ। ਗੁਰਮੁਖੋ ਗੁਰਪੁਰ ਮਨਾਓ, ਇੱਕ ਨੁਕਤਾ ਗੁਰੂ ਜੀ ਦੇ ਜੀਵਨ ਵਿੱਚੋਂ ਲਓ। ਇਹ ਨਾ ਕਿ ਜਲੇਬੀਆਂ ਬੜੀਆਂ ਪੱਕੀਆਂ ਜੀ, ਪੂਰੀ ਕੜਾ ਪ੍ਰਸ਼ਾਦ ਵੀ ਬਣਿਆ, ਛਬੀਲਾਂ ਬੜੀਆਂ ਲੱਗੀਆਂ, ਰੰਗਦਾਰ ਜਲ ਛਕੇ, ਦੱਸੋ ਕਿਹੜੀ ਗੱਲ ਗੁਰਪੁਰਬ ਨਾਲ ਜੋੜਤੀ ਤੁਸੀਂ? ਨਹੀਂ ਨਹੀਂ, ਅੱਜ ਤੁਹਾਡੇ ਨਾਲ ਕੇਵਲ ਇੱਕ ਨੁਕਤਾ ਗੁਰੂ ਅਰਜਨ ਦੇਵ ਜੀ ਦਾ, ਸ਼ਹੀਦ ਸ਼ਬਦ ਦੀ ਵਿਚਾਰ ਕੱਲ ਨੂੰ ਮਹਾਰਾਜ ਦੀ ਕਿਰਪਾ ਨਾਲ। ਬਹੁਤ ਅਮੋਲਕ ਸ਼ਬਦ ਹੈ ਸ਼ਹੀਦ, ਇੱਕ ਨੁਕਤਾ ਜੋ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਬਾਬਤ ਲਿਖਿਆ ਹੋਰ ਕਿਸੇ ਗੁਰੂ ਖਾਤਰ ਨਹੀਂ ਲਿਖਿਆ, ਕੇਵਲ ਗੁਰੂ ਅਰਜਨ ਦੇਵ ਜੀ ਖਾਤਰ। ਗੁਰੂ ਅੰਗਦ ਦੇਵ ਜੀ ਖਾਤਰ ਉਹ ਬਚਨ ਨਹੀਂ, ਗੁਰੂ ਅਮਰਦਾਸ, ਗੁਰੂ ਰਾਮਦਾਸ, ਕੇਵਲ ਗੁਰੂ ਅਰਜਨ ਦੇਵ ਤੱਕ ਉਹ ਬਚਨ ਕੀ ਨੇ? ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਬਸ ਇੰਨੀ ਤੋਂ ਅੱਜ ਦਾਤ ਦੀ ਧਾਰਨ ਕਰ ਲਓਗੇ, ਅੱਜ ਦਾ ਦੀਵਾਨ ਸਫਲ ਹੋ ਜੂ। ਇਹ ਕੇਵਲ ਗੁਰੂ ਅਰਜਨ ਖਾਤਰ ਹੈ ਤੁਕ। ਹੇ ਗੁਰੂ ਅਰਜਨ ਦੇਵ ਜੀ, ਤੁਹਾਨੂੰ ਜਨਮ ਤੋਂ ਗੁਰਮਤ ਮਿਲੀ, ਉਸ ਗੁਰਮਤ ਤੋਂ ਤੁਸੀਂ ਪਾਰ ਬ੍ਰਹਮ ਈਸ਼ਵਰ ਨੂੰ ਪਛਾਣ ਲਿਆ, ਜਾਣ ਲਿਆ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣ। ਬੜੀ ਕੀਮਤ ਅਮੋਲਕ ਸ਼ਬਦ ਨੇ ਭੱਟਾਂ ਦੇ। ਭਾਵ ਕੀ? ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਲਖਮੀ ਦਾਸ ਜੀ ਬਹੁਤ ਮਹਾਨ ਹਸਤੀਆਂ ਨੇ, ਪੂਜਣ ਯੋਗ ਨੇ। ਭਗਵਾਨ ਸ੍ਰੀ ਚੰਦ ਮਹਾਰਾਜ ਕਿਹਾ ਜਾਂਦਾ, ਜਦੋਂ ਥੋੜਾ ਜਿਹਾ ਖੋਪਰੀ ਖੁਰਚ ਕੇ ਸੁਣਿਓ, ਬਾਬਾ ਸ੍ਰੀ ਚੰਦ ਜੀ ਨੂੰ ਭਗਵਾਨ ਦਾ ਦਰਜਾ, ਮਹਾਂਪੁਰਸ਼ ਦਾ ਦਰਜਾ, ਪਰ ਕਿਸੇ ਗ੍ਰੰਥ ਵਿਚ ਬਾਬਾ ਸ੍ਰੀ ਚੰਦ ਨੂੰ ਸਿੱਖ ਨਹੀਂ ਲਿਖਿਆ ਜਾਊਗਾ। ਆਖੋ ਸਤ, ਸਿੱਖ ਸ਼ਬਦ ਨਹੀਂ ਜੁੜੂਗਾ ਉਹਨਾਂ ਦੇ ਨਾਲ। ਭਗਵਾਨ ਦਾ ਦਰਜਾ ਹੈ, ਮਹਾਂਪੁਰਖ ਦਾ ਦਰਜਾ ਹੈ ਬਹੁਤ ਵੱਡਾ। ਸਤਿਗੁਰ ਆਪ ਜਾ ਕੇ ਦਰਸ਼ਨ ਕਰਦੇ ਰਹੇ ਉਹਨਾਂ ਦੇ, ਪਰ ਸਿੱਖ ਨਹੀਂ। ਕਿਉਂ? ਉਹਨਾਂ ਨੂੰ ਜਨਮ ਤੋਂ ਗੁਰਮਤ ਨਹੀਂ ਮਿਲੀ। ਅੱਜ ਕੇ ਆਖੋ ਸਤ, ਕਿਉਂ ਨਹੀਂ ਮਿਲੀ? ਸਤਿਗੁਰ ਨਾਨਕ ਤੋਂ ਪਹਿਲਾਂ ਗੁਰਮਤ ਹੈ ਹੀ ਨਹੀਂ ਸੀ। ਗੁਰੂ ਨਾਨਕ ਨੇ ਸ਼ੁਰੂ ਕੀਤੀ, ਫਿਰ ਘਾਟ ਕੀ ਰਹਿ ਗਈ? ਬਾਬਾ ਲਖਮੀ ਦਾ ਛੋਟੇ ਸਪੁੱਤਰ ਮਾਂ ਦੀ ਗੋਦ ਵਿਚ ਸੀ ਜਦੋਂ ਗੁਰੂ ਨਾਨਕ ਦੇਵ ਜੀ ਘਰ ਛੱਡ ਕੇ ਉਦਾਸੀਆਂ ਤੇ ਚੜਿਆ, ਸੋਧਣ ਧਰਤ ਲੁਕਾਈ। ਗੁਰਮਤ ਦੀ ਸਿਕਸ਼ਾ ਦੋਹਾਂ ਬੱਚਿਆਂ ਨੂੰ ਨਹੀਂ ਮਿਲੀ, ਜਿਸ ਕਰਕੇ ਗੁਰੂ ਦੇ ਸਪੁੱਤਰ ਪੂਜਣ ਯੋਗ ਹੋ ਕੇ ਵੀ ਗੁਰਮਤ ਦੇ ਧਾਰਨੀ ਨਹੀਂ ਬਣ ਸਕੇ। ਅੱਜ ਕੇ ਆਖੋ ਸਤ। ਨੰਬਰ ਦੋ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਸਪੁੱਤਰ ਭਾਈ ਦਾਸੂ ਜੀ, ਭਾਈ ਦਾਤੂ ਜੀ, ਮਹਾਨ ਕਰਨੀਆਂ। ਹੁਣ ਤੱਕ ਪੂਜਾ ਹੋ ਰਹੀ ਹੈ, ਸੁੱਖਾਂ ਬਾਹਰ ਆ ਰਹੀਆਂ ਨੇ, ਸਤਿਕਾਰ ਹੈ, ਪਰ ਉਨ੍ਹਾਂ ਨੂੰ ਵੀ ਜਨਮ ਤੋਂ ਬਚਪਨ ਤੋਂ ਗੁਰਮਤ ਨਹੀਂ ਮਿਲੀ। ਕਿਉਂ? ਉਨ੍ਹਾਂ ਦੇ ਪਿਤਾ ਬਾਬਾ ਲਹਿਣਾ ਜੀ ਕੇਵਲ 7 ਸਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਨੇ, ਤੇ ਰਹੇ ਕਦੋਂ ਹੈ? ਜਦੋਂ ਮੁੰਡੇ ਵਿਆਹ ਹੋ ਗਏ ਸੀ, ਮੈਚੋਰ ਹੋ ਗਿਆ ਸੀ ਜੀਵਨ ਉਨ੍ਹਾਂ ਦਾ। ਉਨ੍ਹਾਂ ਨੂੰ ਵੀ ਬਚਪਨ ਤੋਂ ਭਾਈ ਦਾਸੂ ਤੇ ਦਾਤੂ ਜੀ ਨੂੰ ਗੁਰਮਤ ਦਾ ਗਿਆਨ ਨਹੀਂ ਮਿਲਿਆ, ਕਿਉਂਕਿ ਦੇਵੀ ਦੇ ਪੁਜਾਰੀ ਸਨ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ, ਉਨ੍ਹਾਂ ਦੇ ਵੀ ਦੋਵੇਂ ਸਪੁੱਤਰ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬਹੁਤ ਉੱਚੀ ਅਵਸਥਾ, ਛੋਟੀ ਅਵਸਥਾ ਨੀ ਬਾਬਾ ਮੋਹਨ ਜੀ ਦੀ, ਬਹੁਤ ਉੱਚੀ ਅਵਸਥਾ, ਪਰ ਬਚਪਨ ਤੋਂ ਉਨ੍ਹਾਂ ਨੂੰ ਵੀ ਗੁਰਮਤ ਨਹੀਂ ਮਿਲੀ। ਕਿਉਂ? ਗੁਰੂ ਅਮਰਦਾਸ ਜੀ ਖੁਦ 62 ਸਾਲ ਦੀ ਉਮਰ ਵਿਚ ਗੁਰੂ ਦੀ ਸ਼ਰਨ ਵਿਚ ਗਏ। ਅੱਜ ਕੇ ਆਖੋ ਸਤ। ਜਾਂ ਬਾਪ ਦੀ ਉਮਰ 62 ਸਾਲ ਹੋ ਗਈ, ਮੁੰਡੇ ਕਿੱਥੇ ਵਿਆਹ ਗਏ ਸੀ? ਪੋਤਿਆਂ ਵਾਲੇ ਹੋ ਗਏ ਸੀ, ਵਿਆਹ ਹੋ ਜਾਂਦੇ ਬੱਚੇ, 62 ਸਾਲ ਪਿਤਾ ਹੋ ਗਏ, ਪੋਤੇ ਹੋ ਗਏ, ਉਨ੍ਹਾਂ ਨੂੰ ਵੀ ਨਹੀਂ ਮਿਲੀ। ਇਕ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ ਜਨਮ ਤੋਂ ਗੁਰਮਤ ਦੀ ਦਾਤ ਮਿਲੀ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣ, ਕੇਵਲ ਗੁਰੂ ਅਰਜਨ ਦੇਵ ਮਹਾਰਾਜ। 12 ਸਾਲ ਬਚਪਨ ਦਾ, ਬਚਪਨ ਦੇ 12 ਸਾਲ ਮੰਨੇ ਗੁਰੂ ਗ੍ਰੰਥ ਸਾਹਿਬ ਜੀ ਨੇ, 12 ਸਾਲ ਬਾਲਪਨ ਬੀਤੇ, 12 ਸਾਲ ਤੱਕ ਬਚਪਨ ਹੈ। ਉਹ 12 ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੋਇੰਦਵਾਲ ਸਾਹਿਬ ਗੁਰਮਤ ਦੀ ਕਸਵੱਟੀ ਵਿਚ ਲੰਘੇ। ਐਡੇ ਕਰਮਾਂ ਵਾਲੇ ਗੁਰੂ ਅਰਜਨ ਦੇਵ, ਜਿਨ੍ਹਾਂ ਦੇ ਨਾਨਾ ਜੀ ਗੁਰੂ ਅਮਰਦਾਸ ਮਹਾਰਾਜ, ਐਡੇ ਕਰਮਾਂ ਵਾਲੇ ਜਿਨ੍ਹਾਂ ਦੇ ਪਿਤਾ ਗੁਰੂ ਰਾਮਦਾਸ ਮਹਾਰਾਜ। ਇੱਕ ਅੱਜ ਬਚਨ ਹੋਰ ਸੁਣਿਓ, ਤੁਸੀਂ ਨੌ ਸੁਣਿਆ ਹੋਇਆ, ਸਤਿਕਾਰਯੋਗ ਬੀਬੀ ਭਾਨੀ, ਸਭ ਦੇ ਯਾਦ ਅੱਜ ਦੇ ਗੁਰਪੁਰਬ ਨਾਲ ਸੰਬੰਧਿਤ ਹੈ। ਬੀਬੀ ਭਾਨੀ ਜੀ ਬਾਬਤ ਮੈਂ ਬੇਨਤੀ ਕਰਾਂ, ਬੀਬੀ ਭਾਨੀ ਜੀ ਦਾ ਦੁਨੀਆਂ ਵਿਚ ਬਦਲ ਨਹੀਂ ਹੈ। ਬਹੁਤ ਸਿਆਣੇ ਸੁਣਦੇ, ਕੁਰਬਾਨੀਆਂ ਵਾਲੀਆਂ ਬੀਬੀਆਂ ਬਹੁਤ ਹੋਈਆਂ ਨੇ, ਪਰ ਬੀਬੀ ਭਾਨੀ ਦਾ ਬਦਲ ਨਹੀਂ ਤੁਹਾਨੂੰ ਮਿਲੂਗਾ। ਦੂਜੀ ਬੀਬੀ ਨਹੀਂ ਬਰਾਬਰ ਦੀ ਮਿਲੂਗੀ ਸਿੱਖ ਇਤਿਹਾਸ ਵਿਚ ਤੁਹਾਨੂੰ। ਕਿਉਂ? ਬੀਬੀ ਭਾਨੀ ਜੀ ਦਾ ਪਿਤਾ ਵੀ ਗੁਰੂ, ਬੀਬੀ ਭਾਨੀ ਜੀ ਦਾ ਪਤੀ ਵੀ ਗੁਰੂ, ਬੀਬੀ ਭਾਨੀ ਜੀ ਦਾ ਪੁੱਤ ਵੀ ਗੁਰੂ, ਬੀਬੀ ਭਾਨੀ ਜੀ ਦਾ ਪੋਤਾ ਵੀ ਗੁਰੂ, ਬੀਬੀ ਭਾਨੀ ਜੀ ਦਾ ਪੜਪੋਤਾ ਵੀ ਗੁਰੂ, ਬੀਬੀ ਭਾਨੀ ਜੀ ਦੇ ਪੜਪੋਤੇ ਦਾ ਪੁੱਤ ਗੁਰੂ ਗੋਬਿੰਦ ਸਿੰਘ ਵੀ ਗੁਰੂ। ਅੱਜ ਕਹੇ ਆਖੋ ਸਤ, ਬੀਬੀ ਭਾਨੀ ਕਹਿ ਕੇ ਲੰਘ ਜਾਣਾ ਹੋਰ ਗੱਲ ਹੈ, ਉਹਨੂੰ ਜਾਣਨਾ ਹੋਰ ਗੱਲ ਹੈ। ਲੱਭੋ ਕੋਈ ਐਸੀ ਬੀਬੀ ਦੁਨੀਆਂ ਵਿੱਚੋਂ ਜਿਹਦੇ ਪਿਤਾ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਜਿਹਦੇ ਪਿਤਾ ਪਤੀ ਧੰਨ ਧੰਨ ਰਾਮਦਾਸ ਗੁਰ, ਜਿਹਦੇ ਪੁੱਤਰ ਗੁਰੂ ਅਰਜਨ ਪ੍ਰਤੱਖ ਹਰ, ਜਿਹਦੇ ਪੋਤੇ ਦਲ ਪੰਜਣ ਗੁਰਸੂਰਮਾ ਬੜਜੋਧਾ ਬਹੁ ਪਰਉਪਕਾਰੀ, ਜਿਹਦੇ ਪੋਤੇ ਦਾ ਪੁੱਤ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ ਸਕ, ਤੇ ਗਾਂ ਪੜਪੋਤੇ ਦਾ ਪੁੱਤ। ਭਾਈ ਸੰਤੋਖ ਸਿੰਘ ਜੀ ਦੀ ਗੱਲ ਯਾਦ ਕਰ ਲੋ ਕਿ ਛਾਏ ਜਾਤੀ ਏਕਤਾ ਅਨੇਕਤਾ, ਬਲਾਏ ਜਾਤੀ ਹੋਵਤੀ ਕੁਚੀਲ ਤੱਕ ਤੇ ਬਨ ਕੁਰਾਨ ਕੀ, ਬਾਜਾਂ ਵਾਲੇ ਮੂਰਤੀ ਨਾ ਹੋਤੀ ਜਪ ਕਰਨਾ ਨਿਦਾਨ ਕੀ। ਐਡਾ ਵੱਡਾ ਰਿਸ਼ਤਾ ਗੁਰੂਏ ਗੁਰੂ ਜਿੱਥੋਂ ਜਨਮ ਲੈ ਲਿਆ, ਅੰਤ ਤੱਕ ਗੁਰੂ ਉਹ ਵਿਰਸਾ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਇਆ। ਜਨਮ ਬਚਪਨ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ਵਿਚ ਕੱਟੀ, ਖਲਾਏ ਗੁਰੂ ਅਰਜਨ ਦੇਵ ਜੀ ਨੂੰ ਨਾਨਾ ਜੀ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੀ ਛਤਰ ਛਾਇਆ ਪਿਤਾ ਦੀ, ਫੇਰ ਬਾਬਾ ਬੁੱਢਾ ਸਾਹਿਬ ਜੀ ਗੁਰਮਤ ਦੇ ਗਿਆਨ ਦੇ ਮਾਸਟਰ, ਸਕੇ ਮਾਮਾ ਮੋਹਨ ਜੀ ਯੋਗਾ ਅਭਿਆਸ ਦੇ ਟੀਚਰ ਗੁਰੂ ਅਰਜਨ ਦੇਵ ਜੀ ਦੇ, ਯੋਗਾ ਅਭਿਆਸ ਮਾਮਾ ਮੋਹਨ ਜੀ ਨੇ ਸਿਖਾਇਆ ਸੀ। ਉਹ ਅੱਠ ਅੱਠ ਦਿਨ ਕੁੰਡਾ ਨਹੀਂ ਸੀ ਖੋਲਦੇ ਚੁਬਾਰੇ ਚ ਬੈਠੇ, ਐਡੇ ਵੱਡਾ ਯੋਗਾ ਅਭਿਆਸੀ ਸੀ। ਸੰਸਾਰ ਦੀ ਵਿਦਿਆ ਛੋਟੇ ਮਾਮੇ ਮੋਹਰੀ ਜੀ ਨੇ ਪੜ੍ਹਾਈ ਗੁਰੂ ਅਰਜਨ ਦੇਵ ਜੀ ਨੂੰ, ਤੇ ਸੰਸਕ੍ਰਿਤ ਦੀ ਵਿਦਿਆ ਪੰਡਿਤ ਬੇਣੀ ਜੀ, ਦੋ ਬੇਣੀ ਸ਼ਬਦ ਨੇ, ਇੱਕ ਇਤਿਹਾਸ ਵਿਚ ਇੱਕ ਬਾਣੀ ਵਿਚ ਭਗਤ ਬੇਣੀ ਹੈ, ਉਹ ਹੋਰ ਹੈ। ਇਹ ਬੇਣੀ ਪੰਡਿਤ ਸੀ ਬਹੁਤ ਵਿਦਵਾਨ ਸੰਸਕ੍ਰਿਤ ਦਾ। ਗੋਇੰਦਵਾਲ ਸਾਹਿਬ ਆਇਆ, ਸਿੱਖ ਕਹਿੰਦੇ ਪ੍ਰਸ਼ਾਦਾ ਛਕੋ, ਇਹ ਕਹਿੰਦਾ ਮੈਂ ਤਾਂ ਆਪਣਾ ਬਣਾ ਕੇ ਛਕਦਾ, ਮੈਂ ਕਿਸੇ ਦੇ ਹੱਥ ਦੇ ਛਕਦਾ ਨਹੀਂ। ਗੁਰੂ ਅਮਰਦਾਸ ਜੀ ਕਹਿੰਦੇ ਦੇ ਦੇ ਉਹਨੂੰ ਰਾਸ਼ਨ ਦੇ ਦਿਓ, ਉਹ ਰਾਸ਼ਨ ਲੈ ਗਿਆ ਬਾਹਰ ਜਿੱਥੇ ਚੁੱਲ੍ਹਾ ਪੱਟੇ ਨਾ ਰੋਟੀ ਬਣਾਉਣ ਨੂੰ, ਉਥੋਂ ਹੀ ਹੱਡੀਆਂ ਨਿਕਲ ਆਉਣ, ਸਤਨਾਮ ਸਾਰਾ ਦਿਨ ਫਿਰੀ ਗਿਆ ਗੋਇੰਦਵਾਲ ਦੇ ਆਲੇ ਦੁਆਲੇ, ਜਿੱਥੇ ਚੁੱਲ੍ਹਾ ਬਣਾਵੇ ਉਥੇ ਹੀ ਹੱਡੀਆਂ। ਕਿਉਂਕਿ ਬਾਣੀ ਨੇ ਕਹਿ ਦਿੱਤਾ ਹੈ ਜਿੱਤ ਆਸਣ ਹਮ ਬੈਠੇ ਕੇਤੇ ਬੈਸ ਗਏ, ਜਿੱਥੇ ਅੱਜ ਸਾਡੀਆਂ ਕੋਠੀਆਂ ਨੇ ਪਤਾ ਨੀ ਕਿੰਨੀ ਵਾਰ ਮੜੀਆਂ ਹੋ ਚੁੱਕੀਆਂ ਨੇ। ਅੱਜ ਕੇ ਆਖੋ ਸਤ, ਜਿਸ ਆਸਣ ਹਮ ਬੈਠੇ ਥੱਕ ਗਿਆ ਗੁਰੂ ਅਮਰਦਾਸ ਜੀ ਦੇ ਕੋਲ ਆ ਗਿਆ, ਕਹਿੰਦਾ ਮਹਾਰਾਜ ਤੁਸੀਂ ਤਾਂ ਗਲਤ ਜਗ੍ਹਾ ਨਗਰੀ ਵਸਾ ਲਈ, ਇੱਥੇ ਤਾਂ ਮੜੀਆਂ ਹੀ ਮੜੀਆਂ ਨੇ। ਸਤਿਗੁਰ ਕਹਿੰਦੇ ਚੱਲ ਅਸੀਂ ਤੇਰੇ ਨਾਲ ਚੱਲਦੇ ਹਾਂ, ਉੱਥੇ ਲੈ ਚੱਲ ਜਿੱਥੇ ਮੜੀਆਂ ਨਾ ਹੋਣ, ਕੋਲ ਸਤਨਾਮ, ਅਸੀਂ ਵੀ ਤੇਰਾ ਲੰਗਰ ਛਕਾਂਗੇ, ਕਿੱਥੇ ਨੀ ਮਿਲਣਗੀਆਂ। ਆ 7 ਵਜੇ ਤੋਂ ਫਿਰ ਮਹਾਰਾਜ ਦੇ ਚਰਨਾਂ ਚ ਪਏ, ਅਸੀਂ ਛੱਡ ਦਿੱਤਾ ਪੰਡਤਾਈ ਪਣਾ, ਸਿੱਖ ਬਣ ਕੇ ਗੋਇੰਦਵਾਲ ਸਾਹਿਬ। ਉਹ ਗੁਰੂ ਅਰਜਨ ਦੇਵ ਦਾ ਸੰਸਕ੍ਰਿਤ ਦਾ ਮਾਸਟਰ ਸੀ, ਕਿਉਂਕਿ ਸਭ ਤੋਂ ਵੱਧ ਬਾਣੀ ਸੰਸਕ੍ਰਿਤ ਦੀ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ। ਪੰਡਿਤ ਬੇਣੀ ਜੀ ਨੇ ਫਿਰ ਭਾਈ ਗੁਰਦਾਸ ਜੀ ਤਤ ਬੇਟੇ ਉਹਨਾਂ ਦਾ ਸਿਰ ਪਰਛਾਇਆ, ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ, ਵਾਹਿਗੁਰੂ ਬ੍ਰਹਮ ਗਿਆਨੀ ਸ਼ਬਦ ਤੇ ਅਟਕਣਾ ਪੈਂਦਾ ਥੋੜਾ ਜਿਹਾ, ਮੇਰੇ ਆਣ ਦੇ ਬੈਠੇ ਹੋ, ਪਹਿਲਾਂ ਡਰਮੀਆਂ ਚੱਲੀਆਂ ਸੀ ਕਣਕ ਚੱਕਣ ਨੂੰ, ਚਲਾਈਆਂ ਹੋਣੀਆਂ, ਮੈਂ ਵੀ ਚਲਾਈ ਹੈ, ਬੜਾ ਰੌਲਾ ਪੈ ਗਿਆ, ਕਹਿੰਦੇ ਸਖਾਲਾ ਹੋ ਗਿਆ ਕੰਮ, ਫਿਰ ਥਰੈਸ਼ਰ ਸਿੱਧਾ ਹੀ ਭਾਰ, ਫਿਰ ਆ ਗਈ ਕੰਬਾਈਨ। ਹੁਣ ਪੰਜਾਬ ਵਿਚ ਤੁਸੀਂ ਡਰਮੀ ਨਹੀਂ ਦੇਖ ਸਕਦੇ, ਕੰਬਾਈਨਾਂ ਚੱਲਦੀਆਂ ਨੇ, ਔਖੇ ਸੌਖੇ ਸੁਣੋਗੇ। ਹੁਣ ਤੁਹਾਨੂੰ ਕੋਈ ਸੰਤ ਵੀ ਨੀ ਮਿਲਣਾ, ਬ੍ਰਹਮ ਗਿਆਨੀਓ ਫਿਰਦੇ ਆ ਕੋਈ ਸਤਨਾਮ, ਬਸ ਸੰਤ ਵੀ ਡਰਮੀਆਂ ਦੇ ਨਾਲ ਹੀ ਗਏ। ਇੱਕ ਹੋਰ ਸ਼ਬਦ ਬਣ ਗਿਆ ਨਵੇਂ ਤੇ ਨਵਾਂ ਗੁਰਮਤ ਵਿਚ, ਨਵੇਂ ਤੇ ਨਵੇਂ, ਅਖੇ ਪੂਰਨ ਬ੍ਰਹਮ ਗਿਆਨੀ ਹੈ। ਤੁਸੀਂ ਇਸ਼ਤਿਹਾਰਾਂ ਚ ਵੀ ਪੜ੍ਹਿਆ ਹੋਣਾ, ਬ੍ਰਹਮ ਗਿਆਨੀ ਦੇ ਨਾਲ ਪੂਰਨ ਸ਼ਬਦ ਲਾਉਣਾ, ਦਿਸ ਵਨ ਇਜ ਬਲੰਡਰ ਮਿਸਟੇਕ ਇਨ ਗ੍ਰਾਮਰ, ਬਿਆ ਕਰਨ ਦੀ ਮਹਾਨ ਤੁਹੀਨ ਹੈ ਬ੍ਰਹਮ ਗਿਆਨੀ ਨੂੰ ਪੂਰਨ ਕਹਿਣਾ। ਕਿਉਂ? ਮੈਂ ਤੁਹਾਨੂੰ ਆ ਕੇ ਫ੍ਰੀ ਮੋਟਰ ਵਾਲਿਓ ਕਹਾਂ, ਉਹ ਲੋਕੋ ਬਰਫ਼ ਠੰਡੀ ਹੁੰਦੀ ਹੈ, ਫਿਰ ਮੂਰਗੇ ਮੈਂ ਅੱਗ ਤੱਤੀ ਹੁੰਦੀ ਹੈ, ਪਾਣੀ ਗਿੱਲਾ ਹੁੰਦਾ, ਮੂਰਖ ਹੈ ਨਾ ਕਹਿਣ ਵਾਲਾ। ਉਹ ਗੁਰਮੁਖੋ, ਬ੍ਰਹਮ ਗਿਆਨੀ ਹੁੰਦਾ ਹੀ ਉਹੀ ਹੈ ਜਿਹੜਾ ਪੂਰਨ ਹੋਵੇ। ਅੱਜ ਕੇ ਆਖੋ ਸਤ, ਅੱਗ ਹੁੰਦੀ ਉਹ ਹੈ ਜਿਹੜੀ ਤੱਤੀ ਹੋਵੇ, ਬਰਫ਼ ਹੁੰਦੀ ਉਹ ਹੈ ਜਿਹੜੀ ਠੰਡੀ ਹੋਵੇ, ਪਰ ਸਾਡੇ ਚੇਲੇ ਚਾਟੜੇ ਲਾਉਣੇ। ਤੁਹਾਨੂੰ ਇੱਕ ਦਿਨ ਮੇਰਾ ਖਿਆਲ ਮੈਂ ਬੇਨਤੀ ਕੀਤੀ ਸੀ, ਹੋਰ ਕਿਸੇ ਗੱਲ ਦਾ ਖਤਰਾ ਨਹੀਂ, ਚਮਚਿਆਂ ਤੇ ਬਚ ਕੇ ਰਹਿਆ ਕਰੋ, ਖਤਰੇ 80 ਟਨ ਵਜਨ ਲੱਦਿਆ ਹੁੰਦਾ ਟਰੱਕ ਤੇ, 36 ਉਹਦੇ ਟਾਇਰ ਹੋਣੇ। ਉਹ ਵੀ ਕਹਿੰਦਾ ਮੇਰਾ ਕੋਈ ਖਤਰਾ ਨਹੀਂ, ਚਮਚੋ ਸੇ ਬਚ ਕੇ ਰਹੋ, ਰੱਖੋ ਸਤਨਾਮ, ਵੀ ਦਾ ਤੇਰੇ ਹੇਠੋਂ ਤਾਂ ਹੱਡੀਆਂ ਵੀ ਨਹੀਂ ਲੱਭਣੀਆਂ, ਚਮਚਾ ਕਿੱਥੇ ਤੂੰ ਕਿੱਥੇ। ਅਜੇ ਸਾਡੇ ਚਮਚੇ ਹੈ ਨਾ, ਮੇਰੀ ਤਾਂ ਤੁਸੀਂ ਲੰਘਾਤੀ ਜਿਹੜੀ 10 ਦਿਨ ਹੋਰ ਹੈ, ਵੀ ਚਰਨਾ ਚ ਲੰਘਾ ਦਿਓ, ਬਚਾ ਲਿਆ ਇਹੋ ਜਿਹੇ ਪਖੰਡਾ ਪਖੁੰਡਾ ਤੇ, ਉਹ ਰਿਹਾ ਮੈਂ ਘਾਟੇ ਚ, ਬਹੁਤ ਘਾਟੇ ਚ ਰਿਹਾ ਮੈਂ, ਸਾਰੀ ਜ਼ਿੰਦਗੀ ਮਗ ਚ ਕਪਾਈ, ਸੰਸਕ੍ਰਿਤ ਪੜ੍ਹਦਿਆਂ ਨੂੰ 5 ਸਾਲ ਲੰਘ ਗਏ, 2.5 ਸਾਲ ਵਿਚ ਦਸਮ ਗ੍ਰੰਥ ਸਾਹਿਬ ਦੀ ਸੰਥਾ ਹੋਈ ਸੀ ਦਾਸ ਨੂੰ, 2.5 ਸਾਲ ਵਿਚ, ਲੋੜੇ ਨਹੀਂ ਸੀ, 5-6 ਮਹੀਨੇ ਤਾਗੇ ਤਬੀਤਾਂ ਦੇ ਲਾ ਲੈਂਦਾ, ਅਮਰੀਕਾ ਆਉਣ ਦੀ ਲੋੜੇ ਨਹੀਂ ਸੀ। ਕੋਈ ਸਤਨਾਮ, ਮੂਰਖ ਨਿਕਲਿਆ ਮੈਂ, ਐਵੇਂ ਕਿਤਾਬਾਂ ਪਾੜਤੀਆਂ ਕਸਾਖ ਸਾਕੇ ਬੀਜੇ ਲਾਉਂਦੇ ਫਿਰਦੇ ਥੋੜੇ ਕੋਲ। ਆ ਜਿਹੜਾ ਤਾਗੇ ਤਬੀਤਾਂ ਦਾ ਹੈਗਾ ਨਾ ਬਿਜਨਸ, ਇਹੋ ਜਿਹਾ ਬਿਜਨਸ ਦੁਨੀਆਂ ਚ ਕੋਈ ਨਹੀਂ। ਕਿਉਂ? ਜਿੰਨਾ ਵੀ ਤੁਸੀਂ ਕਾਰੋਬਾਰ ਸ਼ੁਰੂ ਕਰੋਗੇ ਪਹਿਲਾਂ ਇਨਵੈਸਟਮੈਂਟ ਹੋਊਗੀ ਨਾ, ਖਰਚ ਹੋਊਗਾ ਨਾ, ਜੇ ਖਰੀਦੋਗੇ ਤਾਂ ਹੀ ਵੇਚੋਗੇ, ਉਹ ਜੱਟ ਕਣਕ ਵੀ ਤਾਂ ਹੀ ਵੇਚੂਗਾ ਪਹਿਲਾਂ ਖਰਚ ਕਰੂਗਾ, ਵੀਕ ਲਾਓਗੇ ਤਾਂ ਹੀ ਚੈੱਕ ਮਿਲੂਗਾ। ਪਰ ਆ ਜਿਹੜਾ ਸਾਡਾ ਕੰਮ ਹੈ ਨਾ ਤਾਗੇ ਚ ਬੀਤਾਂ ਦਾ, ਇਹ ਚ ਖਰੀਦਣਾ ਕੁਛ ਨਹੀਂ, ਵੇਚਣਾ ਹੀ ਵੇਚਣਾ ਹੈ। ਕੋਈ ਸਤਨਾਮ, ਇਹ ਚ ਪਰਚੇਜ ਨਹੀਂ ਹੈ, ਸੇਲ ਹੈ, ਸੇਲ ਹੈ, ਇਨਵੈਸਟਮੈਂਟ ਨਹੀਂ, ਇਨਕਮ ਹੈ, ਇਨਕਮ ਹੈ। ਕਿਉਂ? ਇਹ ਛੜੀਆਂ ਧੀਆਂ ਬੈਠੀਆਂ, ਬੀਬੇ ਗੁੱਸਾ ਨਾ ਕਰੇ, ਕੋਈ ਡਾਲਰ ਦੇਣ ਤੇ ਹਟ ਜਾਓ ਮੈਨੂੰ, ਇਹ ਲੈਚੀਆਂ ਵੀ ਆਪਣੀ ਹੀ ਲੈ ਜਾਣੀਆਂ ਘਰ ਤੋਂ ਬਾਬੇ ਕੋਲ, ਤਾਗਾ ਵੀ ਇਹਨਾਂ ਨੇ ਆਪਣੇ ਹੀ ਲਿਜਾਣੇ, ਪਾਣੀ ਦੀ ਬੋਤਲ ਵੀ ਆਪਣੀ ਓ ਲੈ ਜਾਣੀ ਹੈ, ਧੂਫ ਵੀ ਆਪਣੀ ਓ, ਪਰ ਬਾਬੇ ਨੇ ਤਾਂ ਹੱਥ ਲਾ ਕੇ ਕਰੰਟੇ ਭਰਨਾ ਹੈ। ਇਹ ਬਾਬੇ ਨੇ ਪਾਣੀ ਦੀ ਬੋਤਲ ਨੂੰ ਹੱਥ ਲਾਇਆ ਨੀ, ਇਹ $100 ਦਾ ਨੋਟ ਚਰਨਾ ਚ ਆਇਆ ਨੀ, ਕੋਈ ਸਤਨਾਮ। ਇੱਥੇ ਮਗਜ ਇੱਕ ਪਾਈ ਕਰੂੰਗਾ, ਮੈਨੂੰ ਇੱਕ ਡਾਲਰ ਦੇ ਕੇ ਜਾਨੀ ਆ, ਫਿਰ ਮੈਂ ਘਾਟੇ ਚ ਰਿਹਾ। ਕੈਸਾ ਬਿਜ਼ਨਸ ਹੈ, ਬਚ ਗਿਆ ਤੁਸੀਂ ਬਚਾ ਲਿਆ ਦਾਸ ਨੂੰ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤਕਾਲ ਕਾਠੀ ਕਟਿਓ ਬਾਸ ਨਰਕ ਮੋਲੀ। ਗੁਰਸਿੱਖ ਪਿਆਰੇ ਵਾਹ ਸਬਜੈਕਟ ਤੇ ਜਨਮਤ ਗੁਰਮਤ ਬ੍ਰਹਿਮ ਪਛਾਣਿਆ, ਐਡੀ ਵੱਡੀ ਦਾਤ ਨਹੀਂ ਕਿਸੇ ਨੂੰ ਮਿਲੀ। ਜਨਮ ਦੇ ਹੁੰਦੇ ਹੀ ਨਾਨਾ ਜੀ ਨੇ ਗੋਦ ਵਿਚ ਚੱਕੇ, ਗੁਰੂ ਅਮਰਦਾਸ ਜੀ ਨੇ, ਪੁਰਖ ਭਾਰੀ ਗੁਰੂ ਰਾਮਦਾਸ ਸੋਢੀ ਸੁਲਤਾਨ, ਭਾਈ ਗੁਰਦਾਸ ਜੀ ਵਿਦਵਾਨ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਦੇਖੋ ਹੋਣਗੇ ਬਹੁਤ ਬ੍ਰਹਮ ਗਿਆਨੀ, ਮਹਾਰਾਜ ਦੀ ਹਜੂਰੀ ਵਿਚ ਉੱਚੀ ਤੇ ਉੱਚੀ ਬਿਰਤੀ ਵਾਲੇ ਸਿੱਖ ਸੀ, ਜਿਨ੍ਹਾਂ ਨੂੰ ਸਤਿਗੁਰੇ ਜਾਣਦੇ ਸੀ, ਕਿੱਥੇ ਤੱਕ ਉਨ੍ਹਾਂ ਦੀ ਬਿਰਤੀ। ਪਰ ਬ੍ਰਹਮ ਗਿਆਨੀ ਕਹਿ ਕੇ ਕੇਵਲ ਬਾਬਾ ਬੁੱਢਾ ਜੀ ਨੂੰ ਬੁਲਾਇਆ ਏ ਅੱਜ ਕੇ ਆਖੋ ਸਤ ਕਰਨੀ ਵਾਲੇ ਸਿੱਖ ਬਹੁਤ ਵੱਡੇ ਵੱਡੇ ਹੋਏ ਨੇ। ਹੁਣ ਤੇ ਪਤਾ ਹੀ ਨਹੀਂ ਗੁਰਸਿੱਖ ਪਿਆਰੇ, ਹੁਣ ਤੇ ਮੇਰੇ ਵਰਗੇ ਨੂੰ ਸੰਤ ਕਵੇ ਤਿਊੜੀਆਂ ਪੈਣੀਆਂ, ਜੇ ਨਾਲ ਬ੍ਰਹਮ ਗਿਆਨੀ ਨਾ ਲਾਓ, ਪੂਰਨ ਮਹਾਂਪੁਰਖ ਨਾ ਲਾਓ, ਸ਼੍ਰੋਮਣੀ ਸੰਤ ਨਾ ਲਾਓ, ਜੇ ਕੰਮ ਔਖਾ ਜਿਹਾ ਹੋ ਜਾਂਦਾ। ਐਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਲੋ, ਤੁਸੀਂ ਸਿਆਣੇ ਸੁਣਦੇ ਹੋ, ਤੁਹਾਨੂੰ ਪਤਾ ਉਨ੍ਹਾਂ ਨੂੰ ਇਹ ਪਦਵੀ ਕਿੱਥੋਂ ਮਿਲੀ? ਬਾਬਾ ਬੁੱਢਾ ਸਾਹਿਬ ਜੀ ਨੂੰ। ਮੇਰਾ ਜ਼ਿਆਦੇ ਜ਼ੋਰ ਤੁਹਾਡੇ ਚਰਨਾਂ ਵਿੱਚ, ਜਾਣੋ, ਜਾਣਨ ਦੀ ਕੋਸ਼ਿਸ਼ ਕਰੋ। ਬਿਨ ਬੂਝੇ ਮਿਥਿਆ ਸਭ ਹੈ, ਕਿਉਂ ਮਿਲੀ ਪਦਵੀ? 125 ਸਾਲ ਦੀ ਉਮਰ, ਜਿਹਦੇ ਵਿੱਚੋਂ 114 ਸਾਲ ਸੇਵਾ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ। 11 ਸਾਲ ਦੀ ਉਮਰ ਚ ਮਿਲ ਗਏ ਸੀ ਬਾਬਾ ਨਾਨਕ ਜੀ ਨੂੰ ਮੱਝਾਂ ਚਾਰਦੇ। 114 ਸਾਲ ਸੇਵਾ ਤੇ ਪੰਜ ਗੁਰੂਆਂ ਨੂੰ ਹੱਥੀ ਤਿਲਕ ਦੇ ਕੇ ਗੱਦੀ ਤੇ ਬਿਠਾ ਲਿਆ। ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ, ਕਿੱਡੇ ਕਿੱਡੇ ਸਿੱਖ ਬੈਠੇ ਸੀ, ਭਾਈ ਗੁਰਦਾਸ ਵਰਗੇ ਵਿਦਵਾਨ ਬੈਠੇ ਸੀ, ਉਥੇ ਨਹੀਂ ਲਾਇਆ। ਫਿਰ ਅਕਾਲ ਤਖ਼ਤ ਸਾਹਿਬ ਦੀ ਇੱਕ ਇੱਕ ਇੱਟ ਬਾਬਾ ਬੁੱਢਾ ਸਾਹਿਬ ਜੀ ਨੇ ਹੱਥੀ ਚਿਣਾਈ ਕੀਤੀ। ਇਹ ਕਿਸੇ ਰਾਜ ਮਿਸਤਰੀ ਨੇ ਨਹੀਂ ਸੀ ਬਣਾਏ, ਕਿਸੇ ਹੀ ਰਾਜ ਨਾ ਹੱਥ ਲਗਾਇਓ, ਬੁੱਢਾ ਔ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ ਚਿਣਾਈ ਕਰਦੇ ਸੀ, ਭਾਈ ਗੁਰਦਾਸ ਜੀ ਇੱਟਾਂ ਫੜਾਉਂਦੇ ਸੀ, ਹਰਗੋਬਿੰਦ ਸਾਹਿਬ ਚੂਨੇ ਦੇ ਤਸਲੇ ਪਚਾਉਂਦੇ ਸੀ। ਅੱਜ ਕੇ ਆਖੋ ਸਾਹਿਬ ਕਿਉਂ? ਥੋੜੇ ਜੇ ਤੁਸੀਂ ਵੀ ਸੋਚ ਲਿਆ ਕਰੋ, ਤਾਕਤ ਹੋਵੇ ਅਕਾਲ ਦਾ ਤੇ ਬਣਾਊਗਾ ਬੰਦਾ, ਉਹਦੀ ਪਹੁੰਚ ਨਹੀਂ ਹੈ। ਤੁਹਾਡੀਆਂ ਕੋਠੀਆਂ ਬੰਦੇ ਦਾ ਘਰ ਬੰਦਾ ਬਣਾ ਸਕਦਾ ਹੈ, ਰੱਬ ਦਾ ਘਰ? ਤਾਂ ਹੀ ਤਾਂ ਫਿਰ ਮੀਆਂ ਮੀਰ ਤੋਂ ਨੀਂਹ ਰਖਾਈ ਸੀ। ਅੱਜ ਕੇ ਆਖੋ ਸਾਹਿਬ ਅਕਾਲ ਦਾ ਤਖ਼ਤ, ਐਡੀ ਵੱਡੀ ਪਦਵੀ, ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਉਨ੍ਹਾਂ ਦੀ ਅਰਦਾਸ ਤੋਂ ਹੋਇਆ, ਪਰ ਬ੍ਰਹਮ ਗਿਆਨੀ ਦੀ ਪਦਵੀ ਕਿਉਂ ਮਿਲੀ? ਇੱਕੋ ਨੁਕਤਾ ਹੈ, ਐਡੀ ਸੇਵਾ, ਇੱਕ ਦਿਨ ਵੀ ਮਨ ਵਿੱਚ ਖਿਆਲ ਨਹੀਂ ਆਇਆ ਮੈਨੂੰ ਗੱਦੀ ਮਿਲੇ। ਅੱਜ ਕੇ ਆਖੋ ਸਤਿ, ਇੰਨੇ ਹੀ ਨੁਕਤਾ ਉਨ੍ਹਾਂ ਦੇ ਜੀਵਨ ਵਿੱਚ। ਨਹੀਂ ਦੇਖੋ ਗੱਦੀ ਪਿੱਛੇ ਕਿੰਨੇ ਝਗੜੇ ਹੋਏ, ਗੁੱਸਾ ਨਾ ਕਰਿਓ, ਕਮਰੇ ਵਿੱਚ ਬੈਠੇ ਹੁਣ ਪ੍ਰਧਾਨ ਨੂੰ ਨਹੀਂ, 2 ਮਹੀਨੇ ਗੁਰਦੁਆਰੇ ਲੰਗਰ ਚ ਗੇੜੇ ਮਾਰ ਕੇ ਜਦੇ ਕਹਿ ਦਿੰਦੇ ਮੈਨੂੰ ਪ੍ਰਧਾਨ ਬਣਾਓ, ਅੱਜ ਕੇ ਆਖੋ ਸਤਿਨਾਮ, ਨਹੀਂ ਸੈਕਟਰੀ ਬਣਾ ਦੋ, ਮੈਂਬਰ ਤਾਂ ਬਣਾ ਲਓ। ਨਹੀਂ, 114 ਸਾਲ ਸੇਵਾ, ਐਡੀ ਵੱਡੀ ਪਦਵੀ, ਨਿਗਾਹ ਹੀ ਨਹੀਂ ਗਈ ਕਿ ਗੱਦੀ ਵੀ ਮੈਨੂੰ ਮਿਲੇ। ਕਿਉਂਕਿ ਬ੍ਰਹਮ ਗਿਆਨੀ ਦਾ ਪਤਾ ਨਿਸ਼ਾਨੀ ਕੀ ਹੈ, ਅਕਾਰਾਂ ਕੂਰਾਂ ਨਾ ਦੇਖਿਆ ਕਰੋ, ਸਾਡੇ ਡੇਰੇ ਡੂਰੇ ਬਾਜੇ ਢੋਲਕੀਏ ਖੜਕਦੇ। ਬ੍ਰਹਮ ਗਿਆਨੀ ਦੀ ਨਿਸ਼ਾਨੀ ਭਗਤ ਮਹਾਰਾਜ ਬਾਣੀ ਵਿਚ ਬਚਨ ਕਰਦੇ ਨੇ, ਜੋ ਰਾਜ ਦੇਹੇ ਤਾਂ ਕਬਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਜਿਹੜਾ ਇੱਥੇ ਪੁੱਜ ਜਾਵੇ ਉਹਦਾ ਨਾਮ ਹੈ ਬ੍ਰਹਮ ਗਿਆਨੀ। ਜੋ ਰਾਜ ਦੇ ਤਾਂ ਕਬਨ ਵਡਾਈ, ਤਾਂ ਹੀ ਬਾਬਾ ਬੁੱਢਾ ਸਾਹਿਬ ਜੀ 100 ਸਾਲ ਦੀ ਉਮਰ ਵਿੱਚ ਵੀ ਬਾਬਾ ਬੁੱਢਾ ਬੀੜ ਸਾਹਿਬ ਹੱਥੀ ਖੱਬਲ ਖੋਦ ਕੇ ਮੱਝਾਂ ਨੂੰ ਪਾਉਂਦੇ ਰਹੇ, ਹੱਥੀ ਖੇਤੀ ਕਰਦੇ ਰਹੇ, ਤੇ ਜਿਹੜਾ ਦੁੱਧ ਹੁੰਦਾ ਸੀ ਪਿੱਤਲ ਦੀਆਂ ਗਾਗਰਾਂ ਚ ਪਾ ਕੇ, ਕਿੱਥੇ ਬਾਬਾ ਬੁੱਢਾ ਸਾਹਿਬ ਦਾ ਬੀੜ, ਕਿੱਥੇ ਗੁਰੂ ਰਾਮਦਾਸ ਜੀ ਦਾ ਲੰਗਰ, ਪੈਦਲ ਦੁੱਧ ਲੰਗਰ ਵਿੱਚ ਪਹੁੰਚਾਉਂਦੇ ਹੁੰਦੇ ਸੀ। ਨਿਸ਼ਾਨੀ ਦੱਸਾਂ ਤੁਹਾਨੂੰ, ਅੱਜ ਵੀ ਦੇਖਣੀ ਹੈ ਅੰਮ੍ਰਿਤਸਰ ਸਾਹਿਬ, ਕੋਈ ਗੇੜਾ ਮਾਰ ਕੇ ਨਾ ਮੁੜਿਆ ਕਰੋ। ਬਾਬਾ ਬੁੱਢਾ ਸਾਹਿਬ ਦੀ ਅੱਜ ਵੀ ਨਿਸ਼ਾਨੀ ਹੈ ਦੁੱਧ ਦੀ, ਸਾਰੇ ਹਿੰਦੁਸਤਾਨ ਸਾਰੇ ਪੰਜਾਬ ਵਿੱਚ ਦੋਜੀਆਂ ਨੇ ਭਾਂਡੇ ਬਦਲ ਲਏ, ਕਿਸੇ ਕੋਲ ਸਿਲਵਟ ਹੈ, ਕਿਸੇ ਕੋਲ ਸਟੀਲ ਹੈ, ਦੋਜੀ ਜਾਂਦੇ ਨੇ ਨਾ, ਇੱਕ ਅੰਮ੍ਰਿਤਸਰ ਸਾਹਿਬ ਦੇ ਦੋਜੀ ਨੇ, ਅੱਜ ਵੀ ਉਹਨਾਂ ਕੋਲ ਪਿੱਤਲ ਦੀ ਗਾਗਰ ਹੋਊਗੀ। ਅੱਜ ਕੇ ਆਖੋ ਸਤਨਾ, ਯਾਦ ਆ ਗਿਆ ਹੁਣੇ ਥੋੜੇ, ਇੱਕ ਪਿੱਤਲ ਦਾ ਭਾਂਡਾ ਗਾਗਰ ਉਹਨਾਂ ਦੇ ਸਕੂਟਰ ਜਾਂ ਸਾਈਕਲ ਦੇ ਪਿੱਛੇ ਹੋਊਗਾ। ਉਹਨਾਂ ਨੇ ਨੀ ਛੱਡੀ ਬਾਬਾ ਜੀ ਦੀ ਉਮਰ ਜ਼ਿਆਦਾ, ਉਹ ਪਿੱਤਲ ਦੀ ਗਾਗਰ ਭਰ ਕੇ ਦੁੱਧ ਪਹੁੰਚਾਉਂਦੇ ਹੁੰਦੇ ਸੀ। ਘਾਹ ਖੋਤਣਾ ਐਡੀ ਵੱਡੀ ਪਦਵੀ, ਬ੍ਰਹਮ ਗਿਆਨੀ ਦੀ ਪਦਵੀ ਐਵੇਂ ਨੀ ਜਿਵੇਂ ਆਪਾਂ ਦੇ ਦਿੰਦੇ, ਸਾਡੇ ਚੇਲੇ ਚਟੜੇ ਬਥੇਰੇ ਦਿੰਦੇ, ਮੇਰੇ ਤਾਂ ਹੈ ਹੀ ਨੀ ਸੁੱਖ ਨਾਲ, ਗੱਡੀ ਵੀ ਆਪ ਚਲਾਈ ਦੀ ਹੈ, ਨਹੀਂ ਤਾਂ ਬਾਬੇ ਆਉਣੇ ਵਿਚਾਰੇ ਅਸੀਂ ਇੱਥੇ, ਸਾਡੇ ਚੇਲੇ ਪਤਾ ਪਿੱਛੋਂ ਕੀ ਕਹਿਣਗੇ, ਸਾਡੇ ਬਾਬਾ ਜੀ ਅਮਰੀਕਾ ਨੂੰ ਤਾਰਨ ਗਏ, ਕੈਨੇਡਾ ਨੂੰ ਤਾਰਨ ਗਏ, ਡੁੱਬਦੀ ਸਿੱਖੀ ਪੰਜਾਬ ਚ ਜਾਂਦੀ ਹੈ, ਤਾਰਦੇ ਫਿਰਦੇ ਅਮਰੀਕਾ, ਕੋਈ ਸਤਨਾਮ, ਡੁੱਬਦੀ ਹੈ ਸਿੱਖੀ ਉੱਥੇ, ਹੁਣ ਸਾਹਮਣੇ ਜੇ ਸਾਹਮਣੀ ਹੈ, 15 ਸਾਲ ਦੀ ਗੱਲ ਹੈ ਸਾਰੀ। ਕੋਈ ਬੱਸ ਸਟੈਂਡ ਤੇ, ਏਅਰਪੋਰਟ ਤੇ, ਰੇਲਵੇ ਸਟੇਸ਼ਨ ਤੇ ਕੋਈ ਕਲੀਨ ਸ਼ੇਪ ਦਿਖ ਜਾਵੇ ਨਾ ਤਾਂ ਕਹੀ ਦਾਸੀ ਇਹ ਬਾਹਰੋਂ ਆਇਆ, ਬਾਹਰੋਂ ਆਇਆ, ਤੇ ਹੁਣ ਕੋਈ ਪਾਗਾਂ ਦਿਖ ਜਾਵੇ ਤਾਂ ਕਹੀ ਦਾ ਬਾਹਰੋਂ ਆਇਆ, ਕੋਈ ਸਤਨਾਮ। ਦੇਖੋ ਕਿੰਨੀ ਚੇਂਜ ਆ ਗਈ, ਹੁਣ ਪਾਗਾਂ ਜੇ ਕੋਈ ਦਿਖਦਾ ਨਾ ਤਾਂ ਸਮਝ ਲਈਦਾ ਬਾਹਰੋਂ ਆਇਆ। ਆ ਹਾਲ ਪੰਜਾਬ ਵਿੱਚ ਹੋਇਆ ਹੋਏ ਤੇ ਬਾਬੇ ਤਾਰਦੇ ਫਿਰਦੇ ਆ, ਭਾਈ ਅਮਰੀਕਾ ਨੂੰ ਮੈਂ ਆਇਆ ਤਾਰਨ, ਉਹ ਕੋਈ ਫਰਕ ਨੀ, ਐਵੇਂ ਤੁਹਾਨੂੰ ਵਹਿਮੇ ਹੈ, ਜਿਸ ਕੰਮ ਨੂੰ ਤੁਸੀਂ ਆਏ ਉਸੇ ਨੂੰ ਮੈਂ ਆਇਆ, ਅਜਿਹਾ ਕੋਈ ਸਤਨਾਮ, ਫਰਕ ਕੋਈ ਨੀ, ਤੁਹਾਡਾ ਵਹਿਮ ਹੈ। ਕਿਉਂ ਆਏ ਹੋ ਤੁਸੀਂ, ਤੁਹਾਡੇ ਨਾਨਕੇ ਤੇ ਇੱਥੇ ਦਾਦੋ, ਕਿਉਂ ਆਏ ਹੋ? ਮੈਂ ਦੱਸਣ ਲੱਗੇ ਕਿ ਇੱਕ ਦੇ 50 ਬਣਦੇ ਆ ਇੰਡੀਆ, ਯੂਓ ਦੇ 65 ਬਣਦੇ ਆ, ਇੰਗਲੈਂਡ ਦੇ 85 ਬਣਦੇ ਆ, ਕੈਨੇਡਾ ਦੇ 55 ਬਣਦੇ, ਇਸੇ ਕੰਮ ਕਰਕੇ ਆਏ ਹੋ? ਅਸੀਂ ਕਿਤੇ ਉਈ ਤੁਰੇ ਫਿਰਦੇ? ਜਿੱਦਣ ਅਮਰੀਕਾ ਦਾ ਡਾਲਰ ਤੇ ਇੰਡੀਆ ਦਾ ਰੁਪਈਆ ਬਰਾਬਰ ਹੋ ਗਿਆ ਨਾ, ਭਾਈ ਡਾਕਟਰ ਸਾਹਿਬ ਪਾਈ ਜਾਈ ਚਿੱਠੀ ਮੁੜ ਕੇ ਨਾ ਸੰਤ ਹਰਦੇਵ ਸਿੰਘ ਜਹਾਜ਼ ਚੜ ਗਿਆ, ਕੋਈ ਸਤਨਾਮ, ਡਿੱਗੀ ਜਾਏ ਇੱਥੇ ਬਾਬੇ ਵਿੱਚ ਮੁੜ ਕੇ ਕੋਈ ਦਰਸ਼ਨ ਦੇ ਗਿਆ ਤੁਹਾਨੂੰ? ਇੱਥੇ ਡੀਵੈਲਿਊਏਸ਼ਨ ਆਫ ਕਰੰਸੀ ਹੈ, ਇਸੇ ਕਰਕੇ ਤੁਸੀਂ ਘਰ ਬਾਹਰ ਛੱਡੀ ਫਿਰਦੇ ਤੇ ਸਾਡੇ ਚੇਲੇ ਚਾਚੜੇ ਤਾਰਨ ਗਏ ਨੇ, ਜਿਵੇਂ ਤਾਰਨੇ ਮੈਂ ਬੇੜੀ ਚ ਬਿਠਾਲ ਕੇ ਸੈਰ ਕਰਾ ਦੇਣੀ ਹੈ। ਕਿੱਥੇ ਪ੍ਰੇਮ ਗਿਆਨ ਹੈ ਪ੍ਰੇਮੀਓ? ਰਾਜ ਤੇ ਭਿਖਾਰੀ ਇੱਕ ਪਾਸੇ, ਛਤਰ ਛਾਇਆ ਬਚਪਨ ਵਿੱਚ ਤੇ ਜਨਮਤ ਗੁਰਮਤ ਬ੍ਰਹਮ ਪੁੱਛਿਆ। 12 ਸਾਲ ਕਸਵੱਟੀ ਗੁਰੂ ਅਰਜਨ ਨੂੰ, ਤੇ ਅਸੀਂ ਅੱਜ ਦੇ ਗੁਰਪੁਰਬ ਤੋਂ ਲੈਣਾ ਕੀ ਹੈ? ਤੁਸੀਂ ਪ੍ਰੇਮੀਓ ਇੱਕ ਨੁਕਤਾ ਲੈ ਜਿਓ, ਆਪੋ ਆਪਣੇ ਬੱਚਿਆਂ ਨੂੰ ਬਚਪਨ ਤੋਂ ਸੰਭਾਲੋ। ਅੱਜ ਕੇ ਆਖੋ ਸਭ ਇਹੋ ਜਿਹੇ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਤੋਂ ਕੋ ਨੁਕਤਾ ਲੈਣਾ, ਉਹਨਾਂ ਦਾ ਬਚਪਨ ਸਾਂਭੋ। ਬਾਣੀ ਨੇ ਕਹਿਤਾ, ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜੀ ਉਲਝਾਇਓ ਬਾਲ ਬੁੱਧ ਕਾ ਮਰਤਿਆਂ ਨਹੀਂ ਵਿਸਰਾਨੀ। ਬਚਪਨ ਵਿੱਚ ਜੋ ਬਿਰਤੀ ਬਣ ਗਈ ਸੋ ਬਣ ਗਈ, ਉਹਨੂੰ ਸੰਭਾਲਣਾ ਹੁਣ ਤੁਹਾਡੇ ਬਸ ਦੀ ਗੱਲ ਨਹੀਂ ਰਹੀ, ਤੁਹਾਡੇ ਕੋਲ ਸਮਾਂ ਹੀ ਨਹੀਂ ਬੱਚਿਆਂ ਨੂੰ ਦੇਣ ਦਾ। ਹਾਂ ਤਾਂ ਚੰਗਾ ਪਰਉਪਕਾਰ ਹੈ, ਗੁਰਦੁਆਰਿਆਂ ਵਿੱਚ ਕੋਈ ਇੰਤਜ਼ਾਮ ਹੈ, ਮਾਂ ਬਾਪ ਨੂੰ ਕਿੱਥੇ ਸਮਾਂ ਤੁਹਾਨੂੰ ਬੱਚੇ ਕੋਲ, ਬੱਚੇ ਕੋਲ ਕਿੱਥੇ ਜਾਣਾ ਤੁਸੀਂ? ਘਰ ਆਈ ਦੀ ਸਬਜ਼ੀ ਘਰ ਵਾਲਾ ਬਣਾ ਕੇ ਫਰਿੱਜ ਚ ਰੱਖ ਜਾਂਦਾ, ਉਹਦੀ ਉਹ ਰੋਟੀ ਪਕਾ ਕੇ ਰੱਖ ਜਾਂਦੀ, ਉਹਦੇ ਆਉਂਦੇ ਨੂੰ ਉਹ ਨੀ ਹੁੰਦਾ, ਉਹਦੇ ਆਉਂਦੇ ਨੂੰ ਉਹ ਨੀ ਹੁੰਦੀ, ਕੁਛ ਨਾ ਬੱਚਿਆਂ ਨੂੰ ਕਿੱਥੇ ਸਾਂਭੋਗੇ ਤੁਸੀਂ? ਫਰਿੱਜ ਚੋਂ ਕੱਢ ਕੇ ਤੁਸੀਂ ਰੋਟੀਆਂ ਖਾਂਦੇ ਹੋ। ਕਿਰਪਾ ਕਰਕੇ ਸੁਣ ਲਓ, ਤੁਸੀਂ ਡਾਲਰ ਇਕੱਠੇ ਕਰ ਲਏ, ਕਾਰਾਂ ਸਿਟੀਜਨ ਬਣ ਗਏ, ਬਾਗ ਵੀ ਖਰੀਦ ਲਏ, ਇਹ ਧਨ ਜ਼ਰੂਰ ਇਕੱਠਾ ਕਰ ਲਿਆ, ਤੁਸੀਂ ਅਸਲੀ ਧਨ ਔਲਾਦ ਆਪਣੀ ਗੁਆਲੀ। ਅੱਜ ਕੇ ਆਖੋ ਸਤਨਾਮ, ਜਿਹੜਾ ਨਿਸ਼ਾਨ ਸੀ ਪੁੱਤਰ ਨਿਸ਼ਾਨ, ਹੁਣ ਵੀ ਸਾਂਭਲੋ, ਹੁਣ ਵੀ ਸਾਂਭਲੋ। ਬੱਚਿਆਂ ਨੂੰ ਲਾਜ਼ਮੀ ਗੁਰਦੁਆਰੇ ਲਿਆਓ, ਲਾਜ਼ਮੀ ਸਕੂਲਾਂ ਦੀਆਂ ਕਲਾਸਾਂ ਅਟੈਂਡ ਕਰਾਓ। ਬਚਪਨ ਤਾਂ ਅਸੀਂ ਸਾਂਭਣਾ ਨੀ, ਮੇਰੇ ਕੋਲ ਬਥੇਰੀਆਂ ਆਉਣੀਆਂ ਬੀਬੀਆਂ, ਬਾਬਾ ਜੀ ਮੁੰਡਾ ਕਹਿਣਾ ਨੀ ਮੰਨਦਾ, ਗਲਤ ਬੋਲਦਾ। ਮੈਂ ਕਿਹਾ ਬੀਬੀ ਧੀਏ ਤੈਨੂੰ ਭੁਲੇਖਾ, ਬਾਬਾ ਤਾਂ ਆਪ ਮੁੰਡਿਆਂ ਦਾ ਕੱਢਾ ਫਿਰਦਾ, ਖੁਸ਼ ਸਤਨਾਮ, ਜੇ ਸਾਡੇ ਮੁੰਡੇ ਸੇਵਾ ਕਰਨ ਕਾਹਨੂੰ ਕਰ ਛੱਡੀਏ, ਕਰ ਫਿਰਨੇ ਕਿਤੇ ਸਿਖਾਇਆ ਹੁੰਦਾ, ਤਾਂ ਦੱਸੋ ਨਾ ਤੁਸੀਂ ਦਾਦਾ ਵੀ ਸਿਖਾਇਆ। ਉਹ ਕਿਸੇ ਬਾਬੇ ਦਾ ਹੋਊਗਾ ਰੱਬ ਸਬੱਬੀ ਕੋਈ ਕਹਿਣਾ ਮੰਨੇ। ਲੋ ਮੇਰੀ ਗੱਲ ਤੇ ਤਾਂ ਤੁਸੀਂ ਹੱਸੇ ਹੈ, ਹੁਣ ਤਾਂ ਉਹਨੂੰ ਮਨਾ ਲੈਣਾ ਮੈਂ, ਵੀ ਹੁਣ ਦੱਸੋ ਤੁਸੀਂ ਜਿੰਨੇ ਬੈਠੇ ਹੋ ਵੀ ਔਲਾਦ ਤੁਹਾਡੇ ਅੱਗੇ ਹੱਥ ਬੰਨਦੀ ਹੈ ਕਿ ਤੁਸੀਂ ਔਲਾਦ ਅੱਗੇ ਬੰਨਦੇ ਹੋ? ਤੇ ਬਾਬੇ ਦੀ ਗੱਲ ਤੇ ਤੁਸੀਂ ਹੱਸਦੇ ਹੋ। ਹੁਣ ਪੁੱਤ ਧੀ ਨੀ ਮੱਥਾ ਟੇਕਣਗੇ, ਹੁਣ ਬਾਪੂ ਹੱਥ ਬੰਨੀ ਖੜਦਾ, ਬੇਬੇ ਹੱਥ ਬੰਨੀ ਖੜੀ ਹੈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਬ੍ਰਹਮ ਨੂੰ ਪਛਾਣ ਲਿਆ। ਟੂਕ ਦਮਾ ਹੁਣ ਬ੍ਰਹਮ ਨੂੰ ਪਛਾਣ ਲਿਆ, ਤੱਤੀ ਤਵੀ ਵੀ ਤੱਤੀ ਨੀ ਲੱਗੀ। ਅੱਜ ਕੇ ਆਖੋ ਸਭ, ਅਸੀਂ ਸਰੀਰ ਨੂੰ ਪਛਾਣਿਆ, ਗਲ ਬਲੇਡਰ ਕੀ ਹੈ, ਕਿਡਨੀਆਂ ਕੀ ਹੈ, ਬ੍ਰੇਨ ਕੀ ਹੈ, ਅੱਖਾਂ ਕੀ ਨੇ, ਨੱਕ ਕੀ ਹੈ, ਕੰਨ ਕੀ ਨੇ, ਹੱਡੀਆਂ ਕੀ ਨੇ, ਸਰੀਰ ਨੂੰ। ਤੇ ਸਰੀਰ ਬਾਬਤ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਮੋਕਸ਼ ਪੰਥ ਵਿਚ ਵਚਨ ਕਰਦੇ ਨੇ ਕਿ ਸਗਲ ਦੁੱਖ ਕੋ ਕਾਰਨ ਦੇ, ਮੋਕਸ਼ ਪੰਥ, ਸਾਰੇ ਦੁੱਖਾਂ ਦਾ ਕਾਰਨ ਤੇਰਾ ਸਰੀਰ ਹੈ। ਭੁੱਖ ਇਹਨੂੰ ਲੱਗਣੀ ਹੈ, ਤਾਪ ਇਹਨੂੰ ਚੜਨਾ ਹੈ, ਗਰਮੀ ਸਰਦੀ ਸੱਟ ਇਹਨੂੰ ਵੱਜਣੀ ਹੈ, ਛੋਟਾ ਬੜਾ ਇਹਨੇ ਹੋਣਾ ਹੈ, ਜੰਮਣਾ ਇਹਨੇ ਹੈ, ਮਰਨਾ ਇਹਨੇ ਹੈ, ਆਰਥੋਰਾਈਟਸ ਇਹਨੂੰ ਹੋਣੀ ਹੈ। ਸਗਲ ਦੁੱਖ ਕੋ ਕਾਰਨ ਦੇ। ਜਪਜੀ ਸਾਹਿਬ ਸਮੇਂ ਵਿਚ ਰਹਿਣਾ, ਸਿਆਣੇ ਸੁਣਦੇ ਹੋ, ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ 37.5 ਸਾਲ ਦੀ ਉਮਰ ਵਿਚ ਪੂਰੀ ਕੀਤੀ ਹੈ, 37.5 ਸਾਲ ਮਿਲਾਓ, ਤਰੀਕ ਮਿਲਾ ਲਓ, 1469 ਵਿਚ ਸਤਿਗੁਰਾਂ ਦਾ ਅਵਤਾਰ ਹੋਇਆ ਤੇ 1510 ਵਿਚ ਗੁਰੂ ਨਾਨਕ ਪਾਤਸ਼ਾਹ ਸਵੇਰ ਪਰਬਤ ਤੇ ਗਏ ਗੋਰਖ ਜੀ ਦੇ ਕੋਲ। 1469 ਵਿਚ ਅਵਤਾਰ, 1510 ਵਿਚ ਗਏ ਮਹਾਰਾਜ ਸਮੇਰ ਪਰਬਤ ਤੇ, 37 ਸਾਲ ਹੋ ਗਏ। ਉਹਨਾਂ ਜੋਗੀਆਂ ਦੇ ਸਾਹਮਣੇ ਸਵਾਲ ਜਵਾਬ, 37 ਸਾਲ ਦੀ ਉਮਰ, ਤੇ ਤੁਸੀਂ ਸਭ ਜਾਣਕਾਰ ਹੋ ਗੁਰੂ ਨਾਨਕ ਦੇਵ ਜੀ ਨੇ ਬਾਣੀ ਤਾਂ 5 ਸਾਲ ਦੀ ਉਮਰ ਤੋਂ ਸ਼ੁਰੂ ਕਰਤੀ ਉਚਾਰਨੀ। ਪਾਧੇ ਕੋਲ, ਮੌਲਵੀ ਕੋਲ, ਪੰਡਿਤ ਕੋਲ, ਵੈਦ ਹਰਦਾਸ ਜੀ ਦੇ ਕੋਲ, ਜਿੱਥੇ ਪੜ੍ਹਨ ਪਾਏ ਬਾਣੀ ਉਚਾਰੀ ਸਾਡੇ ਕੋਲ। ਹੁਣ ਹਿਸਾਬ ਲਾਓ, 5-6 ਸਾਲ ਤੋਂ ਬਾਣੀ ਉਚਾਰਦਿਆਂ ਨੂੰ 37 ਸਾਲ ਬੀਤ ਗਏ, ਕਿੰਨੀ ਬਾਣੀ ਉਚਾਰਤੀ ਹੋਣੀ ਹੈ? ਪਰ ਜਿਹੜੀ ਪਹਿਲਾਂ ਬਾਣੀ ਉਚਾਰੀ ਉਹ ਬਾਅਦ ਵਿਚ ਲਿਖੀ, ਜਿਹੜੀ ਬਾਅਦ ਵਿਚ ਉਚਾਰੀ ਜਪਜੀ ਉਹ ਸਭ ਤੋਂ ਪਹਿਲਾਂ ਲਿਖੀ। ਕਿਉਂ ਲਿਖੀ? ਕੋਈ ਲੱਭਿਆ ਕਰੋ, ਜਾਣਨ ਦੀ ਕੋਸ਼ਿਸ਼ ਕਰਿਆ ਕਰੋ, ਐਵੇਂ ਨਾ ਗਿਣਤੀਆਂ ਕਰੇ ਕਰੋ, 25 ਪਾਠ ਕਰਤੇ ਜਪਜੀ ਸਾਹਿਬ ਦੇ, ਅੱਜ ਕੇ ਆਖੋ ਸਤਨਾਮ, ਜਾਣ ਜਪਜੀ ਸਾਹਿਬ ਨੂੰ ਪਹਿਲਾਂ ਕਿਉਂ ਲਿਖੀ। ਬਾਅਦ ਵਿੱਚ ਉਚਾਰੀ ਬਾਣੀ ਪਹਿਲਾਂ ਪਹਿਲਾਂ ਉਚਾਰੀ ਹੋਈ ਬਾਅਦ ਵਿੱਚ। ਜਪਜੀ ਸਾਹਿਬ ਵਿੱਚ ਇੱਕ ਗੁਣ ਹੈ ਪ੍ਰੇਮੀਓ, ਬਹੁਤ ਧਿਆਨ ਨਾਲ ਸੁਣ ਲਿਓ, ਸਤਿਕਾਰਯੋਗ ਬੈਠੇ ਹੋ ਤੁਸੀਂ, ਕੇਵਲ ਇੱਕ ਗੁਣ। ਜੇ ਕੋਈ ਸਿੱਖ ਜਪਜੀ ਸਾਹਿਬ ਨਾਲ ਜੁੜ ਜਾਵੇ, ਪੜ੍ਹਨਾ ਸੁਣਨਾ ਜੁੜਨ ਦਾ ਸਾਧਨ ਹੈ, ਇਹਨੂੰ ਮੰਜ਼ਲ ਨਾ ਸਮਝੇ ਆਪਾਂ ਨੂੰ ਸੁਣਨ ਨੂੰ, ਨਾ ਨਾ, ਇਹ ਤਾਂ ਸਾਧਨ ਹੈ ਜੁੜਨ ਦਾ। ਬੀਜ ਬੀਜਣਾ ਬੂਟਾ ਉੱਗਣ ਦਾ ਸਾਧਨ ਹੈ, ਉਹਦੀ ਪਰਵਰਿਸ਼ ਕਰਕੇ ਵੱਡਾ ਕਰਨਾ ਫਲ ਲਾਉਣ ਦਾ ਸਾਧਨ ਹੈ। ਨਾ ਉੱਗਣਾ ਫਲ ਹੈ ਨਾ ਵੱਡਾ ਹੋਣਾ ਫਲ ਹੈ, ਮੰਜ਼ਲ ਤਾਂ ਬੂਟੇ ਨੂੰ ਕਣਕ ਦੇ ਉੱਤੇ ਕਣਕ ਦੀ ਬਲ ਲੱਗ ਜਾਵੇ ਫਲ, ਪਰ ਸਾਧਨ ਤੋਂ ਬਿਨਾਂ ਨਹੀਂ ਹੋ ਸਕਦਾ। ਆ ਸੁਣਨਾ ਪੜ੍ਹਨਾ ਨਾ ਜਿਹੜਾ, ਇਹ ਸਾਧਨ ਹੈ, ਪ੍ਰੋਸੀਜਰ ਬਣਾਓ ਇਹਨੂੰ, ਮੰਜ਼ਲ ਨਾ ਬਣਾ ਲਿਓ ਕਿਤੇ। ਜਪਜੀ ਨਾਲ ਜੁੜੋ, ਸੁਣੀ ਜਾਓ, ਪੜ੍ਹੀ ਜਾਓ, ਜਾਣੋ, ਜੁੜ ਗਏ ਤੇ ਜਿਹੜਾ ਸਿੱਖ ਜਪਜੀ ਸਾਹਿਬ ਨਾਲ ਜੁੜ ਜਾਵੇਗਾ, ਜਪਜੀ ਸਾਹਿਬ ਨੇ ਇੱਕ ਬਖਸ਼ਿਸ਼ ਕਰਨੀ ਹੈ, ਕੇਵਲ ਇੱਕ। ਕਿਹੜੀ? ਸਿੱਖ ਨੂੰ ਦੱਸ ਦੇਣਾ, ਸਿੱਖਾ ਤੂੰ ਸਰੀਰ ਨਹੀਂ ਹੈ, ਤੂੰ ਆਤਮਾ ਹੈ, ਅੱਜ ਕੇ ਆਖੋ ਸਤ। ਮੈਂ ਅੱਗੇ ਵੀ ਸ਼ਾਇਦ ਬੇਨਤੀ ਕੀਤੀ ਸੀ, ਜਿਸ ਗ੍ਰੰਥੀ ਸਿੰਘ ਨੂੰ ਜਪਜੀ ਸਾਹਿਬ ਪੜ੍ਹਨੀ ਆ ਜਾਵੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਆ ਗਿਆ। ਜਿਹਨੂੰ ਜਪਜੀ ਸਾਹਿਬ ਦੇ ਅਰਥ ਆ ਗਏ, ਗੁਰੂ ਗ੍ਰੰਥ ਸਾਹਿਬ ਦੇ ਅਰਥ ਆ ਗਏ। ਇੰਨੀ ਮਹਿੰਗੀ ਬਾਣੀ ਹੈ ਜਪਜੀ ਸਾਹਿਬ, ਕਿਉਂਕਿ ਉਸ ਸਮੇਂ ਦਾ ਸਭ ਤੋਂ ਵੱਡਾ ਵਿਦਵਾਨ, ਸਭ ਤੋਂ ਵੱਡਾ ਫਿਲਾਸਫਰ, ਚਿੰਤਕ, ਬੋਧੀ ਬਾਬਾ ਗੋਰਖ ਜੀ ਦੇ ਨਾਲ ਸਵਾਲ ਜਵਾਬ ਹੋਏ ਨੇ। ਕੋਈ ਆਮ ਬੰਦਾ ਨਹੀਂ ਸੀ ਜਿਹਦੇ ਨਾਲ ਸਵਾਲ ਜਵਾਬ ਹੋਏ ਨੇ। ਬਹੁਤ ਔਖੀ ਹੈ ਜਪਜੀ ਸਾਹਿਬ। ਜਪਜੀ ਸਾਹਿਬ ਨੇ ਦੇਣਾ ਕੀ ਹੈ, ਤੁਹਾਨੂੰ ਪਹਿਲਾਂ ਕਿਉਂ ਰੱਖੀ ਹੈ? ਇਹਨੇ ਦੱਸ ਦੇਣਾ, ਸਿੱਖਾ ਤੂੰ ਸਰੀਰ ਨਹੀਂ, ਆਪਾਂ ਹੁਣ ਸਰੀਰ ਬਣੀ ਫਿਰਦੇ, ਦੇਹ ਨਾਲ ਜੁੜੀ ਫਿਰਦੇ, ਤਾਂ ਹੀ ਦੁਖੀ ਹੈ। ਤੂੰ ਸਰੀਰ ਨਹੀਂ, ਤੂੰ ਤੇ ਆਤਮਾ ਹੈ। ਆਤਮਾ ਕੀ ਚੀਜ਼ ਹੈ? ਨੈਨੰ ਸ਼ਦੰਤੀ ਨਾ ਸ਼ਾਸਤਰਾਣੀ ਨਾ ਇਨਾ ਦਹੰਤੀ ਨੇ ਪਾਵਕ। ਆਤਮਾ ਨਾ ਸ਼ਸਤਰ ਕੱਢ ਸਕਦਾ, ਨਾ ਪਾਣੀ ਡੋਬ ਸਕਦਾ, ਨਾ ਅੱਗ ਸਾੜ ਸਕਦੀ ਹੈ, ਨਾ ਹਵਾ ਸੁਕਾ ਸਕਦੀ ਹੈ ਆਤਮਾ ਨੂੰ, ਤੇ ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਸ ਨੇ ਨਹੀਂ ਉਸ ਸੀਤ। ਇਹ ਪਾਲਾ ਤੇ ਗਰਮੀ ਤੇ ਸਰੀਰ ਨੂੰ ਲੱਗਦੀ ਹੈ, ਆਤਮਾ ਤੱਕ ਤਾਂ ਪੁੱਜੇ ਨਹੀਂ ਸਕਦੀ। ਜਪਜੀ ਸਾਹਿਬ ਨੇ ਤੁਹਾਨੂੰ ਦੱਸਣਾ ਤੂੰ ਸਰੀਰ ਨਹੀਂ ਹੈ। ਲੋ ਕਿਉਂ ਦੱਸਣਾ ਬਈ, ਕੀ ਲੋੜ ਪੈ ਗਈ? ਜਪਜੀ ਸਾਹਿਬ ਨੇ ਪਹੁੰਚਾਉਣਾ ਤੁਹਾਨੂੰ ਸੱਚਖੰਡ। ਪੌੜੀਆਂ ਨੇ ਨਾ, ਸੱਚਖੰਡ ਸਰੀਰ ਨਹੀਂ ਜਾ ਸਕਦਾ, ਆਖੋ ਸਤਨਾਮ, ਸੱਚਖੰਡ ਵਸੇ ਨਿਰੰਕਾਰ। ਉੱਥੇ ਸਰੀਰ ਦੀ ਗੱਲ ਨਹੀਂ। ਤੁਹਾਨੂੰ ਇਹ ਸੱਚਖੰਡ ਦੀ ਵੀ ਇੱਕ ਦਿਨ ਬੇਨਤੀ ਕਰੂੰਗਾ ਮੈਂ, ਇਹਦੀ ਵੀ ਕੋਈ ਮਰਜ਼ਾਦਾ ਹੈ? ਆ ਜਿਹੜਾ ਸੱਚਖੰਡ ਉੱਪਰ ਬਣੇ, ਦੇਖੋ ਆ ਕਿੱਡਾ ਵੱਡਾ ਹਾਲ ਹੈ। ਸਵੇਰੇ 4 ਵਜੇ ਤੋਂ ਲੈ ਕੇ 10 ਵਜੇ ਤੱਕ ਇੱਥੇ ਗੁਰੂ ਜੀ ਦਰਸ਼ਨ ਦੇ ਰਹੇ ਨੇ, ਬਿਰਾਜਮਾਨ ਨੇ ਨਾ। ਇਹਨੂੰ ਤੁਸੀਂ ਗੁਰਦੁਆਰਾ ਕਹਿੰਦੇ? ਜਿੱਥੇ ਰਾਤ ਨੂੰ ਮਹਾਰਾਜ ਦੇ ਸੁਖਾਸਣ ਹੋਣਾ, ਤੁਹਾਨੂੰ ਸੱਚਖੰਡ ਹੈ? ਕਦੇ ਸੋਚੀਆਂ ਗੱਲਾਂ? ਜਿੱਥੇ 14 ਘੰਟੇ ਰਹਿ ਰਹੇ ਨੇ, ਦਰਸ਼ਨ ਦੇ ਰਹੇ ਨੇ, ਉਹ ਗੁਰਦੁਆਰਾ। ਤੇ ਜਿੱਥੇ ਰਾਤ ਨੂੰ ਬਿਰਾਜਮਾਨ ਹੋਏ, ਉਹਦਾ ਨਾਮ ਸੱਚਖੰਡ। ਕਿਉਂ? ਕਾਰਨ ਕੀ ਹੈ? ਚਲੋ ਸੁਣੇ ਲਓ, ਸਿਆਣੇ ਬੈਠੇ ਇੱਥੇ, ਗੁਰੂ ਮਹਾਰਾਜ ਪ੍ਰਕਾਸ਼ ਨੇ, ਆਪਣਾ ਦੇਹਾਂ ਵੀ ਬੈਠੀਆਂ ਨੇ, ਸਰੀਰ ਵੀ ਬੈਠੇ ਨੇ, ਸਰੀਰ ਬੋਲ ਰਹੇ ਨੇ, ਸਰੀਰ ਸੁਣ ਰਹੇ ਨੇ। ਥੋੜੀ ਜਿਹੀ ਔਖੀ ਘਾਟੀ ਹੈ, ਜੇ ਮੰਨਣੀ ਹੈ ਮੰਨ ਲਿਓ, ਨਹੀਂ ਤੁਹਾਡੀ ਮਰਜ਼ੀ ਹੈ। ਜਿਹੜਾ ਸੱਚਖੰਡ ਦਾ ਕਮਰਾ ਹੈ ਨਾ, ਉਹਦੇ ਅੰਦਰ ਬੈਠ ਕੇ ਬਾਣੀ ਪੜ੍ਹਨ ਦਾ ਵੀ ਹੁਕਮ ਨਹੀਂ ਹੈ। ਅੱਜ ਕੇ ਆਖੋ ਸਤ, ਜੇ ਕਿਤੇ ਪੁਰਾਤਨ ਗ੍ਰੰਥ ਪੜ੍ਹੋ, ਗ੍ਰੰਥੀ ਨੇ ਉਨਾ ਚਿਰੇ ਜਾਣੇ ਜਿੰਨਾ ਚਿਰ ਸੇਵਾ ਕਰਨੀ, ਉੱਥੇ ਨਹੀਂ ਬੈਠਣਾ ਕਿਉਂਕਿ ਤੇਰੇ ਤੇ ਸਰੀਰ ਹੈ, ਉਹਦਾ ਸੱਚਖੰਡ ਕਿਉਂ ਨਾ ਹੋਏ, ਉੱਥੇ ਸ਼ਬਦ ਬਿਰਾਜਮਾਨ ਹੈ ਅਜ ਕੇ ਆਖੋ ਸਤ। ਇਹਦੀ ਮਿਸਾਲ ਲਓ, ਗੁਰੂ ਨਾਨਕ ਸਾਹਿਬ ਦੇ ਅਵਤਾਰ ਅਸਥਾਨ ਨਨਕਾਣਾ ਸਾਹਿਬ ਨੂੰ ਸੱਚਖੰਡ ਨਹੀਂ ਕਿਹਾ ਜਾਂਦਾ, ਹਰਿਮੰਦਰ ਸਾਹਿਬ ਨੂੰ ਵੀ ਸੱਚਖੰਡ 20 ਸਾਲ ਤੋਂ ਕਹਿਣ ਲੱਗੇ ਨੇ। ਨੋਟ ਕਰਿਓ ਮੇਰੀ ਬੇਨਤੀ, ਮੈਂ ਤਾਂ ਵਿਚ ਰਹੀ ਹਾਂ ਨਾ, ਤੁਹਾਡੀ ਸੇਵਾ ਬਖਸ਼ੀ ਹੋਈ ਸੀ IGPC ਵਿਚ। ਪਹਿਲਾਂ ਸੱਚਖੰਡ ਕੇਵਲ ਇੱਕ ਗੁਰਦੁਆਰੇ ਨੂੰ ਕਿਹਾ ਜਾਂਦਾ ਸੀ, ਹਜ਼ੂਰ ਸਾਹਿਬ ਨੂੰ ਸੱਚਖੰਡ। ਹੁਣ ਅਸੀਂ ਸਤਿਕਾਰ ਵਜੋਂ ਗੁਰੂ ਘਰੇ ਨਾਲ ਸੱਚਖੰਡ ਜੋੜੇ, ਕੋਈ ਗੱਲ ਨੀ, ਪਹਿਲਾਂ ਨਹੀਂ ਸੀ ਇਹ ਗੱਲ। ਪਹਿਲਾਂ ਸੱਚਖੰਡ ਕੇਵਲ ਹਜ਼ੂਰ ਸਾਹਿਬ, ਜਿੱਥੇ ਗੁਰੂ ਨਾਨਕ ਪ੍ਰਗਟ ਹੋਏ ਉਹਦਾ ਨਾਮ ਸੱਚਖੰਡ ਨੀ, ਜਿੱਥੇ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਉਹਦਾ ਨਾਮ ਸੱਚਖੰਡ ਨੀ, ਉਹਦਾ ਨਾਮ ਸੱਚਖੰਡ ਕਿਉਂ? ਜਿੱਥੇ ਬਾਕੀ ਗੁਰੂਆਂ ਦੇ ਚਰਨ ਪਏ ਨੇ, ਪਵਿੱਤਰ ਨੇ ਅਸਥਾਨ, ਅਵਤਾਰ ਹੋਏ, ਗੁਰਗੱਦੀਆਂ ਮਿਲੀਆਂ, ਜੋਤੀ ਜੋਤ ਸਮਾਏ, ਇਹ ਤਿੰਨੇ ਚੀਜ਼ਾਂ ਦੇ ਨਾਲ ਸੰਬੰਧਿਤ ਨੇ। ਅਵਤਾਰ ਵੀ ਸਰੀਰ ਲਊ, ਗੁਰਗੱਦੀ ਵੀ ਸਰੀਰ ਨੂੰ ਦਿੱਤੀ ਜਾਊ, ਜੋਤੀ ਜੋਤ ਵੀ ਸਰੀਰ ਹੋਊਗਾ ਸਮਾਪਤ। ਉੱਥੇ ਸੱਚਖੰਡ ਕਿਉਂ ਹੈ? ਉੱਥੇ ਗੁਰਗੱਦੀ ਸ਼ਬਦ ਨੂੰ ਦਿੱਤੀ ਗਈ ਹੈ, ਅਜ ਕੇ ਆਖੋ ਸਤ। ਉੱਥੇ ਸਰੀਰ ਦੀ ਕਿਰਿਆ ਨਹੀਂ ਹੈ। ਕਿਉਂ ਸੱਚਖੰਡ? ਨੁਕਤੇ ਹੀ ਉਹਨੇ ਨਾਲ ਜਾਣ ਨੂੰ ਤੁਹਾਡੇ, ਜਿੱਥੇ ਗੱਦੀ ਦਿੱਤੀ ਇਸ ਬਾਣੀ ਨੂੰ, ਉਹਦਾ ਨਾਂ ਸੱਚਖੰਡ। ਕਿਉਂ? ਇਹ ਬਾਣੀ ਲਿਆਂਦੀ ਵੀ ਸੱਚਖੰਡ ਤੋਂ ਹੀ ਸੀ, ਅੱਜ ਕੇ ਆਖੋ ਸਤ। ਬਾਬਾ ਪੈਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ, ਆਦਿ ਵੀ ਸੱਚਖੰਡ, ਗੁਰਗੱਦੀ ਅੰਤ ਵੀ ਸੱਚਖੰਡ। ਜਿੱਥੇ ਸੱਚਖੰਡ ਸਾਹਿਬ ਦਾ ਕਮਰਾ ਹੋਵੇ ਮਹਾਰਾਜ ਦਾ, ਬਹੁਤੀ ਭੀੜ ਨਹੀਂ, ਬਹੁਤੇ ਅੰਦਰ ਨਹੀਂ ਜਾਣਾ ਚਾਹੀਦਾ, ਸਮੇਂ ਸਿਰ ਬਸ। ਉੱਥੇ ਤਾਂ ਸੇਵਾਦਾਰੇ ਬਸ, ਕਿਉਂਕਿ ਸ਼ਬਦ ਜਿੱਥੇ ਦੇਹ ਹੈ ਉੱਥੇ ਸੱਚਖੰਡ ਨਹੀਂ। ਇੱਕ ਹੋਰ ਭਰਮ ਕੱਢੀਏ ਤੁਹਾਡਾ ਬੇਨਤੀ ਰੂਪ, ਕਿ ਸੱਚਖੰਡ ਵਸੈ ਨਿਰੰਕਾਰ। ਕੀ ਅਰਥ ਕਰਦੇ ਹੋ ਵੀ ਕਿ ਸੱਚਖੰਡ ਨਿਰੰਕਾਰ ਵਸਦਾ? ਇਹੀ ਹੈ ਕਿ ਨਿਰੰਕਾਰ ਸੱਚਖੰਡ ਵਸਦਾ? ਫਿਰ ਬਾਕੀ ਤੋਂ ਤਾਂ ਖਾਲੀ ਉਹ ਪਏ ਹੋਣੇ, ਅੱਜ ਕੇ ਖੋਸਾ, ਉਹ ਕੱਲਾ ਸੱਚਖੰਡ ਵਸਦਾ? ਨਹੀਂ ਨਹੀਂ, ਜਲ ਚਲ ਮਈਲ ਪੂਰਿਆ ਰਵਿਆ ਵਿੱਚ ਬਣਾ, ਕਿੱਥੇ ਨਹੀਂ ਹੈ? ਕੋਈ ਜਗ੍ਹਾ ਦੱਸੋ ਜਿੱਥੇ ਪ੍ਰਮਾਤਮਾ ਨਹੀਂ। ਇਸ ਪੌੜੀ ਦੇ ਅਰਥ ਕਰਨੇ ਹੈ ਤਾਂ ਉੱਪਰਲੀ ਪੌੜੀ ਨੂੰ ਨਾਲ ਜੋੜੋ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨ ਕੋਈ ਹੋਰ। ਇੱਥੇ ਬਾਣੀ ਦਾ ਅਰਥ ਹੈ ਬਣਾਵਟ, ਕੰਸਟਰਕਸ਼ਨ, ਸ਼ਕਤੀ। ਉੱਥੇ ਸ਼ਕਤੀ ਓ ਸ਼ਕਤੀ ਹੈ, ਹੋਰ ਕੁਝ ਨਹੀਂ ਹੈ। ਤਿੱਥੇ ਹੋਰ ਨ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ। ਕਿਰਪਾ ਕਰਕੇ ਜੁਦਾ ਜੁਦਾ ਪਾਠ ਕਰ ਦਿਆ ਕਰੋ, ਜੋਧ ਮਹਾਬਲ ਸੂਰ ਨਹੀਂ ਕਰਨਾ। ਜੋਧ ਪਾਠ ਜੁਦੈ, ਮਹਾਬਲੀ ਪਾਠ ਜੁਦੈ, ਸੂਰ ਪਾਠ ਜੁਦੈ, ਤਿੰਨੇ ਜੁਦੇ ਜੁਦੇ ਪਾਠ। ਜੋਧਾ ਹੋਰ ਹੁੰਦਾ, ਮਹਾਬਲੀ ਹੋਰ ਹੁੰਦਾ, ਸੂਰਮਾ ਹੋਰ ਹੁੰਦਾ। ਤਿੱਥੇ ਜੋਧ ਇੱਕ ਨੂੰ ਬਰਾਬਰ ਦੇ ਨੂੰ ਜਿੱਤਣ ਵਾਲਾ ਜੋਧਾ, ਦਸ ਨੂੰ ਜਿੱਤਣ ਵਾਲਾ ਮਹਾਬਲੀ, ਸੌ ਨੂੰ ਜਿੱਤਣ ਵਾਲਾ ਸੂਰਮਾ। ਉੱਥੇ ਕੌਣ ਰਹਿੰਦੇ ਨੇ? ਇੱਕ ਜਿਨ੍ਹਾਂ ਨੇ ਮਨ ਜਿੱਤਿਆ, ਦਸ ਜਿਨ੍ਹਾਂ ਨੇ ਇੰਦਰੇ ਜਿੱਤ ਲਏ, ਦਸਾਂ ਦੀਆਂ ਦਸ ਦਸ ਪ੍ਰਕਿਰਤੀਆਂ ਸੌ ਉਹ ਵੀ ਜਿੱਤ ਲਈਆਂ, ਐਵੇਂ ਨੀ ਉੱਥੇ ਬਸ ਹੋਣਾ। ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਸਰੀਰ ਨਹੀਂ ਹੈ ਉੱਥੇ, ਉੱਥੇ ਕੌਣ ਵੱਜਦਾ ਫਿਰ? ਜਿਹਦੇ ਇਸ ਅਵਸਥਾ ਵਿੱਚ ਜਦੋਂ ਪੁੱਜ ਜਾਣਨਾ, ਫਿਰ ਸੱਚਖੰਡ ਵਸੈ ਨਿਰੰਕਾਰ। ਇਹਦੇ ਹੁਣ ਸਪਸ਼ਟੀਕਰਨ ਲਓ ਥੋੜਾ ਜਿਹਾ, ਦੋ ਮਿੰਟ ਵਿੱਚ। सचखंड वसै निरंकार। ए अर्थ नहीं करने कि निरंकार सचखंड वसद, नहीं नहीं, जिथे तू ए आकार तो परे हो जावे ना दे तो, तू निरकार हो जावे वो जगह ही सचखंड है। अज के आखो सतनाम, इस शरीर तो तू परे हो गया, निरकार हो गया, देही दे होंदे होंदे वो पौड़ी पढ़ लो कर्म खंड दी, वो हो गए शरीर तो परे, जिथे वो वसदे ने उहदा नाम सचखंड है, शरीर तो परे। जपजी साहब ने की करने, भाई तारू सिंह जी नू जिउंदा सी खोपरी लै रही सी, हाय क्यों नहीं कही, चीज क्यों नहीं बटी, क्योंकि खोपरी तो शरीर नाल जुड़ी है। भाई तारू सिंह तो जपजी नाल जुड़िया होया सी, अज के आखो सा गुरु अर्जन देव तत्ती तवी अग वर्गी रेत, क्यों नहीं दुखी होए, क्यों नहीं दर्द होया, रेत शरीर पर पै रही सी, तभी ते तनू जा रही सी। गुरु नानक ते गुरु गोबिंद सिंह तक दसे पाशन शरीर नहीं, वो ते शब्द, वो ते जप जी नाल जुड़े हुए सी, शब्द नाल जुड़े हुए सी, जिस करके तभी ते बह के कहता तेरा किया मीठा। दुख न मनायो, तुसी डल्लप दे पिल्लो ते बैठ के छत्ती पदार्थ खा के भी नहीं किया होना, तेरा भाणा मैनू मंजूर है। अज के आखो सा शरीर नहीं कहूगा। जपजीत साहब नू एक नंबर ते क्यों रखे, तेनू सचखंड पहुंचाउणा सी, आकार तो निर्गुण करना सी, क्योंकि उथे आकार जाना नहीं, निरकार होवेगा ते जावेगा। एक बिंदी होर याद रखियो, धर्म दा मार्ग शरीर दा मार्ग नहीं है, धर्म दा मार्ग ध्यान दा मार्ग है। अज के आखो सत। धन गुरु अर्जन पातशाह जी नूं बरकत कित्थों मिली, असी शरीरां नूं पछाणदे हां, शरीरां दी विद्या है साडे कोल, नहीं नहीं, उन्होंने जन्मत गुरमत ब्रह्म पछाणियो, जन्म तो गुरु दी मत मिली, जिन्होंने पछाण कर ली मैं शरीर नहीं है, मैं तो वाहिगुरु दी अंश है आत्मा, ब्रह्म नू पछाणना। तुहाडे चरणा च बेनती है, कमाई करो, चंगी करो, कोठियां पाओ, कारां खरीदो, बिजनेस करो, बच्चियां दी संभाल करो। ते मैं तो प्रबंधकां नू बेनती करूंगा, इन्ना जरूरी गुरुद्वारा नहीं है जिन्ना जरूरी गुरमत दा स्कूल है। अज के आखो सत। बड़े चंगे गुरुद्वारे बनाओ, थोड़ी सेवा कीती हो तुसी, बहुत आनंद है, शोभा है, गुरु ग्रंथ पंथ दे झंडे झूल रहे ने, वधिया ते वधिया श्रद्धा है तुहाडी, पर फ्री माउंट विच कोठी बनायो 10 मिलियन दी, 3 मंजिली सेंट्रल एसी, मकड़ाने दा चाइना, चाइना दा ला लियो मार्बल 10 मिलियन दी, पर ओ कोठी तां चंगी लगूगी जे घर औलाद हैगी, समझे हो, जे औलाद ना होवे ना ओ कोठी तुहानू पठदा तपा पठा दिखूगा तपदा, औलाद ते बिना मकान किस कम। चरना च बेनती है, ए गुरुद्वारे भी तां चंगे लगणगे जे बिच बैठन वाले गुरु गोबिंद सिंह दे पुत होणगे। अज के आखो सत। जे बिच बैठन वाली गुरु नानक दी औलाद होगी, किन्नी मर्जी चंगी कोठी बना ले औलाद बिना नहीं फले। इस करके हुण गुरुद्वारे बहुत बन गए, बहुत हुण गुरुद्वारियां विच बैठन वाले बनाउण दी कोशिश कर। किन्नी जरूरी है चीज गुरमत ब्रह्म पछाणियो, सांभो बच्चियां नूं ई बीओ। मैं सुणिया इत्थे, मैं लंगर दे कोल रहिणा रात इत्थे सारा दिन, ਕਈ ਬੀਬੀਆਂ ਇੱਥੇ ਲੰਗਰ ਚ ਵੀ ਨਿਆਣਿਆਂ ਨਾਲ ਅੰਗਰੇਜ਼ੀ ਬੋਲਦੀਆਂ ਲੰਗਰ ਚ। ਕਈ ਸੈਕਟਰੀ ਸਾਹਿਬ ਵੀ ਮੈਨੂੰ ਮਿਲੇ ਕਈ ਸ਼ਹਿਰਾਂ ਚ, ਉਹ ਲੰਗਰ ਨੀ ਕਹਿੰਦੇ, ਕਹਿੰਦੇ ਕਿਚਨ ਵਾਲੀ ਸੰਗਤ ਇੱਧਰ ਆ ਜਾਓ। ਉਹ ਲੰਗਰ ਨੂੰ ਵੀ ਕਿਚਨੇ ਕਹਿੰਦੇ। ਪੜ੍ਹੋ ਅੰਗਰੇਜ਼ੀ, ਜ਼ਰੂਰਤ ਹੈ ਇੱਥੇ, ਪ੍ਰੋਫੈਸ਼ਨਲ ਹੈ ਕੰਮ ਕਾਰ ਨੀ ਅੰਗਰੇਜ਼ੀ ਬਿਨਾਂ ਚੱਲਣਾ, ਜ਼ਰੂਰ ਪੜ੍ਹੋ। ਪਰ ਜਦ ਬੱਚਿਆਂ ਨਾਲ ਗੱਲ ਕਰਦੀ ਹੋ ਪੰਜਾਬੀ ਚ ਕਰੋ, ਇੱਕ ਦੂਜੇ ਨਾਲ ਗੱਲ ਕਰਨੀ ਹੈ ਪੰਜਾਬੀ ਚ ਕਰੋ, ਗੁਰਮੁਖੀ ਚ ਕਰੋ, ਨਾਲੇ ਗੁੱਸਾ ਤਾਂ ਨਹੀਂ ਕਰੋਗੇ। ਇੱਥੇ ਅੰਗਰੇਜ਼ੀ ਪੜ੍ਹ ਲੈਣੀ ਕੋਈ ਮਾਣ ਵਾਲੀ ਗੱਲ ਨਹੀਂ, ਕਿਤੇ ਤੁਹਾਨੂੰ ਮਾਣ ਹੋਵੇ। ਇੱਥੇ ਤਾਂ ਕੁੱਤੇ ਬਿੱਲੇ ਵੀ ਅੰਗਰੇਜ਼ੀ ਜਾਣਦੇ ਆ, ਖੁਸ਼ ਸਤਨਾਮ। ਜੇ ਮੈਂ ਪੜ੍ਹ ਲਈ, ਮੈਂ ਬੋਲ ਲਈ ਤੇ ਕੀ ਹੋ ਗਿਆ? ਇੱਥੇ ਤਾਂ ਕੁੱਤੇ ਨੂੰ ਮੈਨੂੰ ਦਿੱਤਾ, ਪਿੱਛੇ ਭੇਜਿਆ ਨਾ ਤੁਸੀਂ ਫਰਿਜਨੋ ਤੋਂ, ਉਹ ਤਾਂ ਲੈ ਗਏ ਨਾ। ਮੇਰਾ ਚੋਲਾ ਵੀ ਇੰਨਾ ਚਿੱਟਾ ਨੀ ਜਿੰਨਾ ਉਹ ਚਿੱਟਾ, ਸ਼ੇਸ਼ਨ ਚਿੱਟਾ ਮਿਲਦਾ ਨੀ ਹੈ ਜਰਮਨ ਸ਼ੈਫਰਡ। ਉਹ ਕਹਿੰਦੇ ਬਾਬਾ ਜੀ ਜ਼ਰੂਰ ਤੁਹਾਨੂੰ ਦੇਣਾ ਹੀ, ਇਹਨੂੰ ਲੈ ਕੇ ਜਾਓ, ਬਹੁਤ ਤਕੜੇ ਹੋ ਵੀ, ਬੜਦਾ ਵੀ ਸਾਰਿਆਂ ਨੂੰ ਹੈ, ਤਕੜਾ ਬਹੁਤ। ਲਓ ਜੇ ਉਹਨੂੰ ਰੋਟੀ ਖਾ ਲਓ ਨਾ ਕਹਿ ਦੋ, ਪਰ ਇਹਨੂੰ ਮੂੰਹ ਕਰ ਲੈਂਦਾ, ਟੇਕ ਦਾ ਫੂਡ ਕਹਿ ਦੋ, ਛੱਡਦਾ ਹੀ ਨੀ। ਅੱਜ ਕੇ ਕੁਛ ਸਾਧਨ, ਤੁਹਾਨੂੰ ਬੇਨਤੀ ਹੈ ਇਹਨੂੰ ਪ੍ਰੋਫੈਸ਼ਨਲ ਕਿੱਤੇ ਖਾਤਰ ਵਰਤੋ, ਆਪਣੇ ਵਿਰਸੇ ਨੂੰ ਸਾਂਭੋ। ਗੁਰੂ ਅਰਜਨ ਇੱਥੇ ਪਦਵੀ ਤੇ ਕਿਉਂ ਪੁੱਜੇ? ਤੇ ਜਨਮਤ ਗੁਰਮਤ ਬ੍ਰਹਮ ਪਛਾਣ, ਜਨਮ ਤੋਂ ਪਿੱਛੋਂ ਲਈ ਫਿਰਦੇ ਆ, ਧਾਗੇ ਚਪੀਤਾ ਕਰਾਉਂਦੇ ਆ। ਕੋਈ ਮੇਰੀ ਧੀ ਭੈਣ ਡਬਲ ਫੋਰ ਕਮਾਉਂਦੀ ਹੈ ਪੰਡਿਤ ਜੀ ਨੂੰ, ਕੋਈ ਪੀਰ ਜੀ ਨੂੰ, ਸੋਹਣਾ ਟੱਲਾ ਲੱਗਿਆ ਵਾ ਉਹਨਾਂ ਦਾ, ਕਿਉਂਕਿ ਕਾਰਡ ਤੇ ਹੀ ਪੈਸੇ ਚਾਰਜ ਹੋ ਜਾਂਦੇ ਆ, ਪਿੱਛੋਂ ਕੰਮ ਹੋਵੇ ਨਾ ਹੋਵੇ, ਅੱਜ ਖੇ ਖੁਸ਼ਾ ਨਾਮ, ਬੜਾ ਸੋਹਣਾ ਬਿਜਨਸ ਚੱਲਿਆ। ਤੁਹਾਨੂੰ ਬੇਨਤੀ ਹੈ ਜਨਮ ਤੋਂ ਸਾਂਭੋ। ਇਸ ਗੱਲ ਤੇ ਇੱਕ ਬੇਨਤੀ ਕਹਿ ਕੇ ਮੈਂ ਸਮਾਪਤ ਕਰਦੇ। ਪਹਿਲੀ ਗੱਲ ਬੀਬੀਓ, ਤੁਹਾਨੂੰ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹੋ, ਇੱਕ ਤੁਕ ਤੁਹਾਡੇ ਚਰਨਾਂ ਵਿਚ ਬੇਨਤੀ ਕੀਤੀ ਹੈ, ਤੇ ਇੱਕ ਗੱਲ ਅੱਜ ਲੈ ਜਾਓ ਬੀਬੀਓ, ਅੱਜ ਕਸਮੇ ਖਾ ਕੇ ਜਾਇਓ ਕਿ ਅਸੀਂ ਅੱਜ ਤੋਂ ਬਾਅਦ ਆਪਣੇ ਬੱਚੇ ਦੇ ਕੇਸ ਨਹੀਂ ਕਟਾਉਣੇ। ਜਕਾਰਾ ਨੀ ਛੱਡਿਆ, ਜਕਾਰੀ ਉਹ ਛੱਡੀ ਹੈ। ਹੁਣ ਇੱਕ ਹੋਰ ਗੱਲ ਹੋ ਗਈ, ਉਹ ਸਿੱਖ ਨੇ ਜਕਾਰਾ ਛੱਡਿਆ, ਬੀਬੀਆਂ ਬੋਲੀਆਂ ਹੀ ਨੀ। ਜੇ ਇਹ ਛੱਡਣਗੀਆਂ ਤੁਸੀਂ ਵੀ ਨਾ ਬੋਲਿਓ, ਦੇਖੋ ਕਿੰਨਾ ਫਰਕ ਪਾਇਆ ਹੋਇਆ। ਮਿਹਨਤੀ ਤੁਹਾਡਾ ਥਕੇਵਾ ਜਾਂ ਤਾਰਦੀ ਦਾ ਓਵਰ ਟਾਈਮ ਦਾ ਪਤਾ ਨੀ ਲੱਗਦਾ, ਨਹੀਂ ਤਾਂ ਗੋਡੇ ਗਾਡੇ ਦੁਖਣ ਲੱਗ ਜਾਂਦੇ। ਖਲਾਉਣੀ ਤਾਂ ਤੁਹਾਨੂੰ ਕਨੀਨ ਹੈ, ਪਰ ਸ਼ੂਗਰ ਕੋਟਡ ਕਰ ਦੀਦੀ ਹੈ। ਅੱਜ ਖੇ ਕੋ ਸਤਨਾਮ, ਖਲਾਉਣੀ ਕਨੀਨ ਹੈ, ਸੱਚ ਕਨੀਨ ਹੈ, ਪਰ ਉੱਪਰ ਲੇਪ ਕਰ ਦਿਓ ਨਾ, ਮਿੱਠੇ ਦਾ ਅੰਦਰ ਲੰਘ ਜਾਂਦੀ ਹੈ, ਕੌੜੀ ਨੀ ਲੱਗਦੀ, ਮੂੰਹ ਚ ਨੀ ਕੌੜੀ ਲੱਗਦੀ, ਅੰਦਰ ਜਾ ਕੇ ਤਾਂ ਭੜਥੂ ਪਾਊਗੀ। ਅੱਜ ਖੇ ਕੋ ਸਤਨਾਮ, ਸੋ ਬੀਬੀ ਉਹ ਪਰਨ ਕਰ ਲੋ, ਬੱਚੇ ਦੇ ਕੇਸ ਨੀ ਕਟਾਉਣੇ, ਕੋਸ਼ਿਸ਼ ਕਰੋ ਕਿਸੇ ਤਰ੍ਹਾਂ ਮਨਾਓ। ਆ ਜਾਣੀ ਹੈ ਮੇਰੇ ਕੋਲ ਵੀ ਭੁਰ, ਮੈਂ ਇਹਦਾ ਕੰਮ ਛੇੜਿਆ ਨੀ, ਉਹ ਆ ਜਾਣੀ ਹੈ, ਇੱਕ ਰੋਟਣੇ ਜਿਹਨੂੰ ਮੂਹਰੇ ਨੂੰ ਕਰਨਗੀਆਂ। ਬਾਬਾ ਜੀ ਇਹ ਢਿੱਲਾ ਰਹਿੰਦੇ ਤੇ ਸਿਰ ਪਰ ਹੱਥ ਫੇਰੋ, ਜਦ ਬਾਬਾ ਉਧਰ ਦੇਖਦਾ ਉੱਥੇ ਸਿਰੇ ਨੀ ਲੱਭਦਾ, ਹੱਥ ਪਤਾ ਨੀ ਕਿੱਥੇ ਫੇਰੇ। ਹੱਸੋ ਨਾ ਮੇਰੀ ਗੱਲ ਤੇ, ਮੇਰੇ ਵੀਰ ਕੋਈ ਗੁੱਸਾ ਨਾ ਕਰੇ, ਆਈ ਨੋ ਰਾਈਟ ਟੂ ਓਬਜੈਕਟ ਯੂ, ਮੈਨੂੰ ਕੋਈ ਅਧਿਕਾਰ ਨੀ ਤੁਹਾਨੂੰ ਕੇਸਾਂ ਨੂੰ ਕੱਟਣ ਤੋਂ ਹਟਾਵਾਂ, ਬੇਨਤੀ ਕਰਨ ਦਾ ਅਧਿਕਾਰ ਹੈ, ਮਿਹਨਤ ਤਾਂ ਕਰ ਸਕਦੇ, ਕੋਈ ਗੁੱਸਾ ਨਾ ਕਰੇ। ਉਹ ਜਿਹਨੇ ਸਿੱਖ ਦੇ ਘਰ ਜਨਮ ਲਿਆ, ਨੌ ਸਿੰਘ ਹੈ ਤੇ ਸਿਰ ਪਰ ਕੇਸ ਨੀ ਨਾ ਹੈ, ਕਦੇ ਨਾ ਕਿਉਂ ਕੇਸ ਨੀ ਹੈ, ਉਹ ਸਿਰੇ ਨੀ ਹੈ। ਅੱਜ ਕੇ ਆਖੋ ਸਤ ਸਾਬਤ ਸੂਰਤ ਦਸਤਾਰ ਸਿਰਾ, ਪਰਨ ਕਰ ਲੋ। ਫਿਰ ਬਾਬਿਆਂ ਕੋਲ ਚੱਕੀ ਫਿਰਦੀਆਂ ਨੇ, ਆ ਨਿਊਆਰਕ ਆ ਗਈ ਮੇਰੇ ਕੋਲ, ਕਹਿੰਦੀ ਬਾਬਾ ਜੀ ਢਿੱਲੇ ਰਹੇ ਨੇ ਇਹਨਾਂ ਦੇ ਹੱਥ ਫੇਰੋ, ਸੌ ਸੌ ਡਾਲਰ ਵੀ ਮੱਥਾ ਟੇਕੇ ਆਉਂਦਾ, ਮੱਥਾ ਮੱਥਾ ਸੋਹਣਾ ਟੇਕਦੀਆਂ ਬੀਬੀਆਂ। ਮੈਂ ਕਿਹਾ ਬੀਬੀ ਇਹਦੇ ਕੇਸ ਕਾਹਦੇ ਕਟਾਏ? ਕਹਿੰਦੀ ਬਾਬਾ ਜੀ ਤੁਹਾਨੂੰ ਤਾਂ ਪਤਾ ਇੱਥੇ ਕੰਮ ਕਰਨਾ ਪੈਂਦਾ, ਟਾਈਮ ਨੀ, ਕਦ ਨੜਾਵਾਂ, ਕਦ ਪੱਗ ਬੰਨਾ, ਕਦ ਕੰਘਾ ਕਰਾਂ। ਕਹਿੰਦੀ ਮੈਂ ਕੰਮੇ ਨਿਬੇੜਤਾ। ਮੈਂ ਕਿਹਾ ਧੀਏ ਤੂੰ ਬਹੁਤ ਸਿਆਣੀ ਏ, ਕੱਲ ਨੂੰ ਆਪਣਾ ਵੀ ਨਿਬੇੜ ਕੇ ਆਈ, ਇਕੱਠਾ ਹੀ ਹੱਥ ਫਿਰ ਜੂਗਾ। ਅੱਜ ਕੋਲ ਸਤਨਾਮ ਇਹ ਕੁੜੀਆਂ ਮੇਰੀਆਂ ਧੀਆਂ ਆਪਣੇ ਕੇਸਾਂ ਨੂੰ ਤਾਂ ਔਲੇ ਦਾ ਤੇਲ ਲਾਉਣੀ ਹੈ, ਖੋਪੇ ਦਾ ਤੇਲ ਵਧਣ। ਬੱਚੇ ਕਰਤੇ ਟਿੰਡ ਵਰਗੇ ਐਨ ਖੁੱਲੇ, ਜਨਮਤ ਗੁਰਮਤ ਬ੍ਰਹਮ ਪਛਾਣ। ਬੀਬੇ ਚਰਨਾਂ ਚ ਬੇਨਤੀ ਹੈ ਤੁਹਾਡੀ, ਆਪਣੇ ਵਿਰਸੇ ਨੂੰ ਸਾਂਭੋ, ਬਸ ਬੱਚਿਆਂ ਨੂੰ ਸਾਂਭਲੋ, ਬੱਚਿਆਂ ਨੂੰ ਗੁਰਮਤ ਤੋਂ ਸ਼ੁਰੂ ਕਰੋ। ਸਾਡੇ ਬੱਚੇ ਵੀ ਕਿਤੇ ਪੁੱਜਣਗੇ, ਗੁਰਮਤ ਤੋਂ ਗੁਰੂ ਅਰਜਨ ਸ਼ੁਰੂ ਹੋਏ, ਸ਼ਹੀਦਾਂ ਦੇ ਸਿਰਤਾਜ ਬਣ ਗਏ। ਅੱਜ ਕੇ ਆਖੋ ਸਤ, ਬਹੁਤ ਧੰਨਵਾਦ ਤੁਹਾਡਾ। ਓਵਰ ਟਾਈਮ ਥੋੜਾ ਜਿਹਾ 5-7 ਮਿੰਟ ਹੋਏ ਨੇ, ਘਬਰਾਏ ਨਾ ਕਰੋ, ਓਵਰ ਟਾਈਮ ਦੀ ਤਨਖਾਹ ਡੇਢੀ ਹੋ ਜਾਂਦੀ ਹੈ, ਪਤਾ ਹੀ ਹੈ ਤੁਹਾਨੂੰ, $8 ਦੇ 12 ਮਿਲਣ ਲੱਗ ਜਾਂਦੇ, ਮਿਲਦੇ ਨਹੀਂ ਤੇ ਤੁਹਾਨੂੰ ਕਿਹੜਾ ਬਾਬਾ ਘੱਟ ਦਊਗਾ, ਓਵਰ ਟਾਈਮ ਲਾਇਆ ਵੱਧ ਦਊਗਾ। ਮੇਰਾ ਪਤਾ ਨੀ, ਕਮੇਟੀ ਵਾਲੇ ਦੇਣ ਕਨਾਮ ਤੁਹਾਨੂੰ ਜ਼ਰੂਰ ਮਿਲੂਗਾ। ਸੋ ਪ੍ਰੇਮੀਓ, ਜਿੰਨਾ ਵੱਧ ਸਮਾਂ ਲੱਗ ਜਾਵੇ, ਉਮਰ ਉਹੀ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਦੀ ਗੁਜਰੇ। ਬਹੁਤ ਧੰਨਵਾਦ ਹੈ। ਆਓ ਕੱਲ ਦਾ ਪ੍ਰੋਗਰਾਮ ਤੁਹਾਨੂੰ ਦੱਸੇ ਦਿੱਤਾ, ਫਿਰ ਸਕੱਤਰ ਸਾਹਿਬ ਦੱਸ ਦੇਣਗੇ ਜੋ ਸਮਾਂ ਮਿਲੇਗਾ। ਸ਼ਹੀਦ ਸ਼ਬਦ ਦੀ ਵਿਚਾਰ ਤੁਹਾਡੇ ਨਾਲ ਰਲ ਮਿਲ ਕੇ ਗੁਰੂ ਦੀ ਛਤਰ ਛਾਇਆ ਹੇਠ ਕਰਾਂਗੇ। ਆਨੰਦ ਸਾਹਿਬ ਦੀ ਬਾਣੀ ਚ ਗੱਜ ਵੱਜ ਕੇ ਬੋਲੋ ਸਾਰੀ ਸੰਗਤ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ ਸਤਿਗੁਰ ਪੁਰਸ਼, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਾਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋਂ ਵਿਸਾਰੇ, ਸਾਚੇ ਸਹਿਬਾ ਕਿਆ ਨਾਹੀਂ ਕਰਤੇ ਰਹਿ, ਸਦਾ ਸਿਫਤ ਸਾ ਲਾਹਾ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ, ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ, ਕਹਿ ਨਾਨਕ ਤੈ ਸੁਖ ਗੋਆ ਤਿਤ ਕਰ ਅਨਹਦ ਵਾਜੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਸੰਤ ਸਾਜਨ ਬਹਿ ਸਰਸੇ ਪੂਰੇ ਗੁਰ ਤੇ ਜਾਣੀ, ਬਿਨਵੰਤ ਨਾਨੇ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵ ਸਤਿਗੁਰ ਰਹਿ ਆਪੁਰ, ਬਿਨਵੰਤ ਨਾਨਕ ਗੁਰ ਚਰਨ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ, ਨਾਨਕ ਤੇ ਮੁਖ ਉਜਲੇ ਕੇਤੀ, ਵਾਹਿਗੁਰੂ ਜੀ ਕਾ ਖਾਲਸਾ।